ਦਸਵੇਂ ਗਿਆਨੀ ਪੈਦਾ ਕਰ। ਦਸਵੇਂ ਗ੍ਰੰਥ ਦੇ ਅਰਥ ਕਰਨ ਵਾਲੇ ਵਿਚਾਰਵਾਨ ਪੈਦਾ ਕੀਤੇ। ਇਹ ਸਤਿਗੁਰੂ ਸੱਚੇ ਪਾਤਸ਼ਾਹ ਦੀ ਇਸ ਰਚਨਾ ਦੇ ਮਹਾਂਪੁਰਸ਼ ਜਿਸ ਵੇਲੇ ਕਥਾ ਕਰਿਆ ਕਰਦੇ ਸਨ, ਜਿਹੜੇ ਲੋਕ ਇਹ ਸਮਝਦੇ ਸੀ ਕਿ ਸੰਤ ਜੀ ਬਹੁਤ ਕੱਟੜ ਸੁਭਾਅ ਦੇ ਹਨ, ਹਿੰਦੂ ਲੋਕ ਮਹਾਂਪੁਰਖਾਂ ਦੀ ਉਸਤਤ ਕਰਦੇ ਸੁਣੇ ਗਏ ਪਰ ਹੈਰਾਨ ਹੋ ਕੇ ਉਸਤਤ ਕਰਦੇ ਸੁਣੇ ਗਏ। ਰਾਮਾ ਅਵਤਾਰ ਦੀ ਕਥਾ ਤੇ ਮਹਾਂਪੁਰਸ਼ ਕਥਾ ਦਾ ਇਸ ਵਿਰਾਗ ਵਿੱਚ ਆ ਕੇ ਆਨੰਦ ਬਣਾਇਆ ਹੋਇਆ ਤੇ ਸਾਰੇ ਉਹ ਲੋਕ ਇਕੱਠੇ ਹੋ ਕੇ ਕਹਿਣ ਲੱਗੇ, ਹੱਦ ਹੋ ਗਈ ਤੇ ਸਾਡੇ ਘਰ ਦੀ ਇਹ ਕਥਾ ਕਿਸੇ ਬ੍ਰਾਹਮਣ ਦੇ ਮੁਖ ਤੋਂ ਵੀ ਅਜਿਹੇ ਪਿਆਰ ਨਾਲ ਨਹੀਂ ਸੁਣੀ ਜਿਹਦੇ ਪਿਆਰ ਨਾਲ ਸੰਤ ਗਿਆਨੀ ਗੁਰਬਚਨ ਸਿੰਘ ਜੀ ਸੁਣਾ ਰਹੇ। ਤੇ ਇਉਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਅਵਤਾਰਾਂ ਦੇ ਜਿਹੜੇ ਗੁਣ ਸਨ ਜੋ ਸੰਸਾਰ ਨੂੰ ਦੇਣ, ਪਤਾ ਸੀ ਕਲਯੁਗ ਦੇ ਸਮੇਂ ਵਿੱਚ ਬੜੀਆਂ ਹਨੇਰੀਆਂ ਚੱਕਰ ਝੁਲਣੇ ਪਖੰਡ ਦੇ, ਕਿ ਕਮ ਸੇ ਕਮ ਮੇਰੇ ਖਾਲਸੇ ਨੂੰ ਇਹ ਗਿਆਨ ਹੋਵੇ ਕਿ ਨੇਕ ਅਲੰਕ ਅਵਤਾਰ ਜਿਹੜਾ ਉਹ ਕਿੱਥੇ ਪੈਦਾ ਹੋਣਾ, ਕਦੋਂ ਹੋਣਾ, ਕਿਵੇਂ ਹੋਣਾ, ਧਰਤੀ ਦਾ ਵਾਤਾਵਰਨ ਕਿਹਾ ਜਾਵੇ, ਫਿਰ ਉਸ ਅਵਤਾਰ ਦੀ ਜੋ ਡਿਊਟੀ ਹੈ ਉਹਨੇ ਕੀ ਕਰਨਾ, ਕਿਵੇਂ ਉਹਨੇ ਯੁੱਧ ਕਰਨਾ, ਇਸ ਪ੍ਰਕਾਰ ਦੀ ਵਿਚਾਰ ਸਤਿਗੁਰੂ ਮਹਾਰਾਜ ਆਪਣੇ ਖਾਲਸੇ ਨੂੰ ਦੇ ਰਹੇ। ਸਤਿਗੁਰੂ ਦੀ ਕਿਰਪਾ ਕਰਨ, ਮਨ ਵਿੱਚ ਇਕਾਗਰ ਕਰੋ, ਜਿੱਥੇ ਕੱਲ ਵਿਚਾਰ ਛੱਡੇ ਸੀ ਉਸ ਤੋਂ ਅੱਗੇ ਵਿਚਾਰ ਆਰੰਭ ਹੋਣ ਲੱਗੀ ਹੈ। ਔਰ ਸਤਿਗੁਰੂ ਮਹਾਰਾਜ ਦੀ ਦਿੱਤੀ ਹੋਈ ਆਪਣੇ ਖਾਲਸੇ ਨੂੰ ਜਾਣਕਾਰੀ ਤੇ ਉਸ ਨੂੰ ਪ੍ਰਾਪਤ ਕਰਕੇ, ਤਾਂ ਕਿ ਕੋਈ ਅਣਜਾਣ ਪੁਰਸ਼, ਕੋਈ ਧੋਖਾ ਦੇਣ ਵਾਲਾ ਤੇ ਇਸ ਗੱਲ ਨੂੰ, ਕਿਉਂਕਿ ਨੇਕ ਲੰਕ ਦਾ ਸੰਕੇਤ ਗੁਰੂ ਗ੍ਰੰਥ ਸਾਹਿਬ ਵਿੱਚ ਵੀ ਮਿਲਦਾ, ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵੀ ਇਸ਼ਾਰਾ ਹੈ ਭਾਵੇਂ ਇੱਕ ਅੱਧੀ ਤੋਂ ਪੁੱਛੇ ਤੇ ਫਿਰ ਸੌ ਸਾਖੀ ਦੇ ਅੰਦਰ ਬੜੇ ਸਮੇਂ ਪ੍ਰੇਖਿਅਤ ਵਚਨਾਂ ਵਿੱਚ ਮਹਾਰਿਸ਼ੀ ਵਿਆਸ ਪੁਰਾਣਾਂ ਦੇ ਵਿੱਚ ਜੋ ਕਥਾ ਸਤਿਗੁਰੂ ਮਹਾਰਾਜ ਨੇ ਉਹਦਾ ਸਾਰੰਸ਼ ਕੱਢ ਕੇ ਛੰਦਾਬੰਦੀ ਵਿੱਚ, ਇਸ ਲਈ ਇਤਨੀ ਧਾਰਨਾ ਘਾਲੀ ਕਿ ਖਾਲਸੇ ਨੇ ਮੇਰੀ ਕੀਤੀ ਹੋਈ ਰਚਨਾ ਸਮਝ ਕੇ ਤਾਂ ਪੜ੍ਹ ਲੈਣੀ ਹੈ, ਇਹ ਪ੍ਰਾਣ ਨਹੀਂ ਇਹਨਾਂ ਨੇ ਪੜ੍ਹੇ, ਕਹਿਣਗੇ ਹਿੰਦੂਆਂ ਦੇ ਸਾਨੂੰ ਕੀ ਲੋੜ ਹੈ ਪੜ੍ਹਨ। ਇਹ ਸਤਿਗੁਰੂ ਮਹਾਰਾਜ ਨੇ ਸਾਰੀ ਵਿਦਿਆ ਆਪਣੇ ਘਰ ਵਿੱਚ, ਕਿਤਨਾ ਵਿਸ਼ਾਲ ਹਿਰਦਾ ਗੁਰੂ ਗੋਬਿੰਦ ਸਿੰਘ ਸਾਹਿਬ ਦਾ, ਪੰਜ ਸਿੱਖ ਪੜ੍ਹਨ ਵਾਸਤੇ ਕੰਸ਼ੀ ਭੇਜੇ ਕਿ ਉਹ ਸਾਰੀ ਵਿਦਿਆ ਮੇਰੇ ਖਾਲਸੇ ਵਿੱਚ ਹੋ ਗਈ। ਜੇ ਦੂਸਰੇ ਦੇ ਮਤ ਦਾ ਤੁਹਾਨੂੰ ਗਿਆਨ ਨਹੀਂ ਤਾਂ ਫਿਰ ਤੁਸੀਂ ਸਹੀ ਉੱਤਰ ਵੀ ਨਹੀਂ ਦੇ ਸਕੋ। ਇਸ ਕਰਕੇ ਸਾਹਿਬ ਜੀ ਕੁਝ ਗੱਲਾਂ ਦੂਸਰੇ ਦੇ ਧਰਮ ਨੂੰ ਵੀ ਪੜ੍ਹਨਾ, ਤੇ ਸਾਰੇ ਧਰਮ, ਕੋਈ ਧਰਮ ਨਫ਼ਰਤ ਨਹੀਂ ਸਿਖਾਉਂਦਾ, ਦੁਨੀਆਂ ਦਾ ਕੋਈ ਧਰਮ ਝੂਠ ਬੋਲਣਾ ਨਹੀਂ ਸਿਖਾਉਂਦਾ, ਕੋਈ ਧਰਮ ਜ਼ੁਲਮ ਕਰਨਾ ਨਹੀਂ ਸਿਖਾਉਂਦਾ। ਧਰਮ ਇੱਕੋ ਹੀ ਗੱਲ ਸਿਖਾਉਂਦਾ ਹੈ, ਪਰਮਾਤਮਾ ਨੂੰ ਕਿਵੇਂ ਪ੍ਰਾਪਤ ਕਰਨਾ, ਤੰਗ ਆਪਣੇ ਆਪਣੇ। ਉਹਨਾਂ ਸਾਰਿਆਂ ਧਰਮਾਂ ਦੇ ਵਿੱਚ ਗੁਰੂ ਨਾਨਕ ਦੇ ਧਰਮ ਦੀ ਵਿਲੱਖਣਤਾ ਹੈ, ਗੁਰਮੁਖ ਗਾਡੀ ਰਾਹ ਚਲਾਇਆ। ਇਸ ਕਰਕੇ ਕਰਨ ਵਿੱਚ ਸੌਖਾ ਤੇ ਫਲ ਬਹੁਤਾ ਐਸੇ ਕਰਮ ਹਨ ਸੁੱਖੇ। ਇਹ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੀ ਬਖਸ਼ਿਸ਼ ਕਰਨ, ਵਿਚਾਰ ਕਲ ਛੱਡੀ ਸੀ ਕਿ ਜਿਸ ਵੇਲੇ ਅੱਤ ਗਰਜੇ ਦੀ ਸੰਸਾਰ ਤੇ ਇਹ ਪਾਪਾਂ ਦੇ ਸੂਰਜ ਨੇ ਲੋਕਾਂ ਨੂੰ ਫੂਕਣਾ, ਹਿਰਦੇ ਦੇ ਅੰਦਰ ਸਭ ਦੇ ਤ੍ਰਿਸ਼ਨਾ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੀ ਬਹੁਤ ਹੋ ਜਾਣੀ, ਸਰਕਾਰਾਂ ਇਹੋ ਜਿਹੀਆਂ ਹੋ ਜਾਣੀਆਂ ਕਿ ਉਸ ਵੇਲੇ ਅਵਤਾਰ ਧਾਰਨ ਤੋਂ ਪਹਿਲਾਂ ਇੱਕ ਬ੍ਰਹਮਣ ਦਾ ਜਨਮ ਉਸੇ ਹੀ ਰਾਜ ਕਰਨ ਵਾਲੇ ਸਭ ਤੋਂ ਵੱਡੇ ਜ਼ਾਲਮ ਰਾਜੇ ਦੇ ਉਸ ਰਾਜ ਦੀ ਹੱਦ ਵਿੱਚ ਇਹ ਮਾਨੋ ਧਰਮ ਨੇ ਹੀ ਆ ਕੇ ਅਵਤਾਰ ਲਿਆ। ਉਹਦੇ ਕਾਰਨ ਅੱਗੇ ਨੇਹ ਕਲੰਕ ਨੇ ਪ੍ਰਗਟ ਹੋਣਾ। ਅੱਜ ਦੀ ਕਥਾ ਵਿੱਚ ਜੋ ਵਿਚਾਰ ਅੱਗੇ ਆ ਰਹੀ ਹੈ, ਨੇਹ ਕਲੰਕ ਅਵਤਾਰ ਦੇ ਪ੍ਰਗਟ ਹੋਣ ਤੱਕ ਦੀ ਗੱਲ ਅੱਜ ਬੜੀ ਜਲਦੀ ਅੱਗੇ ਆਉਣ ਵਾਲੀ ਹੈ। ਕੁਝ ਪ੍ਰਸੰਗ ਰਹਿੰਦਾ ਹੈ ਕਿ ਉਹਦੀ ਖੋਟੀ ਇਸਤਰੀ ਬ੍ਰਾਹਮਣ ਦੀ, ਜਿਸ ਨੇ ਉਸਨੂੰ ਬੜਾ ਡਰਾਇਆ, ਰੋਕਿਆ ਕਿ ਤੂੰ ਪੂਜਾ ਨਾ ਕਰ। ਬ੍ਰਾਹਮਣ ਨਹੀਂ ਰੁਕਿਆ। ਉਸ ਤੋਂ ਬਾਅਦ ਉਸ ਬ੍ਰਾਹਮਣ ਨੇ ਖੋਟੀ ਇਸਤਰੀ ਨੇ ਜਾ ਕੇ ਰਾਜੇ ਕੋਲ ਪੁਕਾਰ ਕਰ ਲਈ ਕਿ ਮੇਰੇ ਘਰ ਵਾਲਾ ਪੂਜਾ ਕਰ। ਤੇ ਇਸ ਪ੍ਰਕਾਰ ਇਹ ਪ੍ਰਸੰਗ ਅੱਗੇ ਆ ਰਿਹਾ। ਉਸ ਮੂਰਖ ਨੇ ਇਹ ਨਹੀਂ ਜਾਣਿਆ, ਖੋਟੀ ਇਸਤਰੀ ਨੇ, ਕਿ ਬ੍ਰਾਹਮਣ ਦੇ ਪ੍ਰਤਾਪ ਨੂੰ ਨਹੀਂ ਜਾਣਿਆ, ਇਸ ਗੱਲ ਤੋਂ ਅਣਜਾਣ ਹੈ ਕਿ ਤਾਂ ਇਹ ਸਭ ਖੋਟਾ ਕਰਮ ਕਰਨ ਲੱਗੀ ਹੈ। ਮਨ ਵਿੱਚ ਇਕਾਗਰ ਕਰੋ, ਸੁਣੋ। ਉਹ ਖੋਟੀ ਇਸਤਰੀ ਨੇ ਬ੍ਰਾਹਮਣ ਦੇ ਪ੍ਰਤਾਪ ਨੂੰ ਨਹੀਂ ਜਾਣਿਆ ਕਿ ਐਸਾ ਇਹ ਜੋ ਬ੍ਰਾਹਮਣ ਹੈ, ਇਹਨੂੰ ਨੇ ਜਾਣਿਆ ਕਿ ਧਰਮ ਦੇ ਪ੍ਰਚਾਰ ਵਾਸਤੇ ਹੀ ਉਸਨੇ ਆ ਕੇ ਅਵਤਾਰ ਲਿਆ ਹੈ। ਸਾਰੇ ਹੀ ਨੀਚ ਪੁਰਸ਼ਾਂ ਦਾ ਨਾਸ਼ ਕਰਨ ਵਾਸਤੇ ਇਹ ਕਲਗੀ ਅਵਤਾਰ ਕਰਵੇ ਸੁਚੇਤ, ਕਿ ਉਸ ਕਲਗੀ ਅਵਤਾਰ ਨੂੰ ਸੁਚੇਤ ਕਰਨ ਵਾਸਤੇ ਸਰਬੰਤ ਬੁਲਾਏ। ਉਹਦਾ ਭਲਾ ਜਾਣ, ਕਿਉਂਕਿ ਭਲਾ ਪੁਰਸ਼ ਕਦੇ ਭਲਿਆਈ ਨਹੀਂ ਕਰ ਸਕਦਾ। ਸੰਸਾਰ ਦੀ ਇੱਕ ਗਾਥਾ ਪ੍ਰਸਿੱਧ ਹੈ, ਬੁਰੇ ਨਾਲ ਸਭ ਕਰਨ ਬੁਰਾਏ। ਕੋਈ ਪੁਰਸ਼ ਕਿਸੇ ਨਾਲ ਬੁਰਾ ਕਰਦਾ ਹੈ ਤੇ ਜਿਹਦੇ ਨਾਲ ਬੁਰਾ ਕਰਦਾ ਹੈ, ਜਦੋਂ ਉਹਨੂੰ ਗਿਆਨ ਹੁੰਦਾ ਵੀ ਇਹ ਮੇਰਾ ਬੁਰਾ ਕਰਨ ਵਾਲਾ ਹੈ, ਸੰਸਾਰ ਇਸ ਪੱਖ ਵਿੱਚ ਹੈ, ਇਹਦਾ ਕੋਈ ਨਹੀਂ, ਜਿੱਦਣ ਮੇਰਾ ਦਾ ਲੱਗਿਆ ਹੁਣ 11 ਬਾਏ ਮੈਂ ਇੱਕੀ ਬਣੂੰਗਾ। ਬੁਰੇ ਨਾਲ ਸਭ ਕਰਨ ਬੁਰਾ ਹੈ, ਪਰ ਇਸ ਤੋਂ ਅੱਗੇ ਇੱਕ ਇਨਸਾਨ ਇਸੇ ਸੰਸਾਰ ਵਿੱਚ ਹੋਰ ਵਸਦੇ, ਉਹਨਾਂ ਦੀ ਕਿਸਮ ਇੱਕ ਹੋਰ ਹੈ। ਬੁਰਿਆਂ ਨਾਲ ਬੁਰਿਆਈ ਕਰਨ ਵਾਲੇ ਇੱਕ ਵੱਖਰੀ ਕਿਸਮ ਦੇ ਇਸੇ ਸੰਸਾਰ ਵਿੱਚ, ਬੁਰੇ ਨਾਲ ਸਭ ਕਰਨ ਬੁਰਾਈ ਮਾਫ ਕਰਨ ਕਈ ਸਿਆਣੇ, ਇੱਕ ਹੋਰ ਜਿਹਨਾਂ ਨੂੰ ਧੀਰਜ ਦਿੱਤੀ ਪਰਮਾਤਮਾ ਨੇ, ਜਿਹਨਾਂ ਨੂੰ ਮਾਫ ਕਰਨ ਦਾ ਮਾਦਾ ਦਿੱਤਾ। ਉਹ ਕਹਿੰਦੇ ਦੇਵ ਬਈ, ਤੂੰ ਮੇਰਾ ਬੁਰਾ ਕੀਤਾ ਤੇ ਜਾਂ ਮੈਂ ਤੈਨੂੰ ਮਾਫ ਕਰਦਾ, ਤੇਰਾ ਕਦੇ ਬੁਰਾ ਨਹੀਂ ਹੁੰਦਾ। ਬਹੁਤ ਵੱਡੀ ਬਾਤ ਹੈ। ਉਹਨਾਂ ਦੇ ਨਾਲ ਅੱਖਰ ਲੱਗ ਗਿਆ ਸਿਆਣੇ, ਕਿ ਸਿਆਣੇ ਬੰਦੇ ਐਸਾ ਕਰਦੇ ਨੇ, ਜੇ ਇੱਕ ਨੇ ਗਾਲ ਕੱਢੀ ਦੂਜੇ ਨੇ ਮੁਕਾਬਲੇ ਕਰ ਦਿੱਤਾ ਤਾਂ ਹੋਰ ਠੀਕ ਕੋਈ ਸਾਰ ਹੋ ਗਏ ਦੋਨੋਂ, ਇੱਥੇ ਫਰਕ ਕੋਈ ਨਾ ਰਹੇ, ਇੱਕੋ ਜਿਹੇ ਹੋ ਗਏ। ਬੁਰੇ ਨਾਲ ਸਭ ਕਰਨ ਬੁਰਾਈ ਮੁਆਫ ਕਰਨ, ਕਈ ਸਿਆਣੇ ਜਿਹੜੇ ਸਿਆਣੇ ਨੇ ਉਹ ਮੁਆਫ ਕਰ ਦਿੰਦੇ। ਹੁਣ ਇਸ ਤੋਂ ਅੱਗੇ ਇੱਕ ਉਹ ਇਨਸਾਨ ਹੈ ਜਿਹੜਾ ਗੁਰੂ ਨਾਨਕ ਨੇ ਪੈਦਾ ਕੀਤਾ, ਉਹ ਧਿਆਨ ਦੇ ਕੇ ਸੁਣ ਵਾਲਾ ਹੈ। ਬੁਰੇ ਨਾਲ ਸਭ ਕਰਨ ਬੁਰਾਈ ਮੁਆਫ ਕਰਨ, ਕਈ ਸਿਆਣੇ ਬੁਰੇ ਨਾਲ ਫਿਰ ਨੇਕੀ ਕਰਨੀ, ਇਹ ਗੁਰੂ ਨਾਨਕ ਜਾਣੇ। ਬੁਰਿਆਂ ਦੇ ਨਾਲ ਨੇਕੀ ਕਰਨੀ, ਬੁਰੇ ਕਰਨ ਵਾਲਿਆਂ ਦਾ ਭਲਾ ਕਰਨਾ, ਤਰੀਕਾ ਬੁਰੇ ਦਾ ਭਲਾ ਕਰ। ਗੁਰਬਾਣੀ ਦੇ ਵਿੱਚ ਇਹ ਸਾਨੂੰ ਇੱਕ ਸੁਭਾਅ ਦਿੱਤਾ ਹੈ, ਤੁਸੀਂ ਕੀ ਕਰਨਾ, ਸੰਸਾਰ ਜੋ ਮਰਜ਼ੀ ਕਰੇ, ਸਿੱਖ ਨੇ ਕੀ ਕਰਨਾ। ਸਿੱਖ ਕਰਦਾ ਸੀ ਨਾ ਪਾਣੀ ਪਿਉਣਾ, ਸਿੱਖ ਆਪ ਕਰਦਾ, ਉਹ ਪਠਾਨ ਰੋਪੜ ਵਾਲਾ ਜਿਸ ਦੇ ਮੁੱਖ ਚ ਪਾਣੀ ਭਾਈ ਭਰਈਏ ਨੇ ਪਾਇਆ, ਉਹ ਕਹਿੰਦਾ ਕੀ ਸੀ ਆਪਣੀ ਰਚਨਾ? ਉਹ ਹੰਕਾਰੀ ਇਹ ਕਹਿੰਦਾ ਸੀ, ਉਹਦੀ ਭਾਸ਼ਾ ਵੀ ਇਹ ਸੀ ਜਿਹੜੀ ਇੱਕ ਸਿੱਖ ਦੀ ਰਚਨਾ ਤੋਂ ਸਵਾਏ ਬਣ ਨਹੀਂ। ਉਹ ਕਹਿੰਦਾ ਸੀ ਮੈਂ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਸਾਬਕਾ ਸੀ ਕਹਿਣਾ, ਸੁਭਾਅ ਬਣਿਆ ਪਤਾ ਇਹੀ ਕਹਿਣਾ। ਉਹ ਕਹਿੰਦਾ ਸੀ ਮੈਂ ਗੁਰੂ ਗੋਬਿੰਦ ਸਿੰਘ ਦਾ ਸੀਸ ਕੱਟ ਕੇ ਆਪਣੇ ਬਾਦਸ਼ਾਹ ਦੀ ਭੇਟਾ ਦੇਣਾ। ਇਹ ਹੰਕਾਰ ਦੀ ਭਾਸ਼ਾ ਸੋਚ ਪਰ ਹੋਇਆ ਕਿ ਫੱਟੜ ਹੋ ਕੇ ਧਰਤੀ ਤੇ ਡਿੱਗ ਪਿਆ। ਅੱਧਾ ਕੁ ਬੇਹੋਸ਼ ਹੈ ਤੇ ਪਾਣੀ ਪਾਣੀ ਦੀ ਆਵਾਜ਼ ਦੇ ਰਿਹਾ। ਭਾਈ ਕਨ੍ਹਈਏ ਨੇ ਆਵਾਜ਼ ਸੁਣੀ, ਉਹਦੇ ਕੋਲ ਜਾ ਕੇ ਕਿਹਾ ਪਠਾਨ ਪਾਣੀ ਹਾਜ਼ਰ। ਨੇਤਰ ਖੋਲੇ ਦੇਖਿਆ ਸਿੱਖ, ਸ਼ਰਮ ਆਈ, ਸੋਚਣ ਲੱਗਾ, ਸੋਚ ਰਿਹਾ ਕਿ ਮੈਨੂੰ ਫੱਟੜ ਕਰਨ ਵਾਲੇ, ਘਾਇਲ ਕਰਨ ਵਾਲੇ ਵੀ ਸਿੱਖ, ਪਾਣੀ ਪਿਆਉਣ ਵਾਲੇ ਵੀ ਸਿੱਖ। ਹੇ ਖੁਦਾ ਇਹਨੇ ਕੀ ਵੇਖਿਆ? ਜਿਨ੍ਹਾਂ ਨੇ ਮੈਨੂੰ ਕਰਾਰੇ ਫੱਟ ਮਾਰੇ, ਮੈਂ ਤੇ ਸਮਝਦਾ ਸੀ ਸਿੱਖ ਦੁਸ਼ਮਣ ਹੁੰਦਾ, ਇਹ ਤਾਂ ਮਿੱਤਰ ਬਣ ਕੇ ਵੀ ਆ ਰਹੇ ਨੇ। ਇਹ ਗਲਤ ਨਹੀਂ, ਸਮਝ ਨਹੀਂ। ਪਾਣੀ ਦੀ ਪਿਆਸ ਲੱਗੀ ਸੀ, ਪਿਆਸ ਨੇ ਬਹੁਤੀ ਉਹਨੂੰ ਸੋਚਣ ਵੀ ਨਹੀਂ ਦਿੱਤੀ। ਭਾਈ ਕਨ੍ਹਈਆ ਕਹਿਣ ਲੱਗਾ ਪਾਣੀ ਹਾਜ਼ਰ ਹੈ, ਤੇ ਫਿਰ ਖਿੜਕਦੇ ਜ਼ਬਾਨ ਨਾਲ ਬੋਲਿਆ, ਕਹਿਣ ਲੱਗਾ ਸਿੱਖਾ ਪਾਣੀ ਵੀ ਹਾਜ਼ਰ ਹੈ, ਪਾਣੀ ਪੀਣ ਵਾਲਾ ਵੀ ਹਾਜ਼ਰ ਹੈ, ਪਰ ਮੇਰੀਆਂ ਤੇ ਬਾਹਾਂ ਟੁੱਟ ਚੁੱਕੀਆਂ ਨੇ, ਮੈਂ ਪਾਣੀ ਆਪਣੇ ਹੱਥਾਂ ਨਾਲ ਪੀ ਨਹੀਂ ਸਕਦਾ, ਮਜ਼ਬੂਰ ਹਾਂ। ਭਾਈ ਕਨ੍ਹਈਆ ਕਹਿੰਦੇ ਫਿਰ ਕੀ ਹੋ ਗਿਆ? ਬਸ ਇਤਨੀ ਗੱਲ ਹੈ, ਭਾਈ ਕਨ੍ਹਈਏ ਨੇ ਆਪਣਾ ਗੋਡਾ ਦਿੱਤਾ ਉਸ ਮੁਸਲਮਾਨ, ਉਹਦਾ ਸਿਰ ਚੁੱਕਿਆ ਆਪਣੇ ਗੋਡੇ ਤੇ, ਇੱਕ ਹੱਥ ਨਾਲ ਮਛਕ ਦਾ ਪਾਣੀ ਤੇ ਇੱਕ ਹੱਥ ਉਹਦੇ ਮੂੰਹ ਨੂੰ ਲਾਇਆ, ਜਿਵੇਂ ਮਾਂ ਜਾਏ ਵੀਰ ਨੂੰ ਪਾਣੀ ਪਿਆਉਂਦਾ ਹੁੰਦਾ। ਪਾਣੀ ਪੀ ਕੇ ਉਸਨੂੰ ਪਠਾਨ ਸੋਝੀ ਆਈ, ਕਹਿੰਦਾ ਜੇ ਖੁਦਾ ਮੈਨੂੰ ਨਹੀਂ ਸੀ ਪਤਾ ਕਿ ਸਿੱਖ ਕਿਹੋ ਜਿਹੇ ਹੋਏ ਹੈ, ਕਾਸ਼ ਜੇ ਮੈਂ ਵੀ ਸਿੱਖ ਹੁੰਦਾ, ਇਹ ਕਹਿੰਦੇ ਪ੍ਰਾਣ ਤਿਆਗ ਦਿੱਤੇ। ਇਸ ਬਾਦਸ਼ਾਹ ਨੇ ਮੁੜ ਕੇ ਸਿੱਖਾਂ ਦੇ ਕਰਜ਼ਿਆਂ ਨੂੰ ਦਿੱਤਾ ਉਸਨੂੰ, ਤੇ ਮੁੜ ਕੇ ਅੰਮ੍ਰਿਤ ਛਕ ਕੇ ਜੰਮਣ ਮਰਨ ਤੋਂ ਰਹਿਤ ਹੋ ਗਿਆ ਸੀ ਪਾਤਸ਼ਾਹ ਜੀ। ਇਹ ਬਾਦਸ਼ਾਹ ਮੁੜ ਕੇ ਸਿੱਖੀ ਘਰ ਚ ਰਹਿ ਗਈ ਉਸਨੂੰ, ਭਾਵੇਂ ਸ਼ਰ੍ਹਾਂ ਦੇ ਵਿੱਚ ਅੱਖਾਂ ਜਿਨ੍ਹਾਂ ਦੀ ਬੰਨੀਆਂ ਸੀ, ਉਹਨਾਂ ਨੇ ਸ਼ਿਕਾਇਤ ਵੀ ਕੀਤੀ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਕੋਲ। ਮਹਾਰਾਜ ਨੇ ਉਹਦਾ ਨਿਰਣਾ ਭਲੀ ਸੰਗਤ ਵਿੱਚ ਕੀਤਾ। ਸਤਿਗੁਰੂ ਮਹਾਰਾਜ ਨੂੰ ਕਿਹਾ ਜੀ ਕਿ ਜੰਗ ਜਿੱਤਿਆ ਨਹੀਂ ਜਾਏਗਾ, ਆਪਣੇ ਵਿੱਚ ਗਦਾਰ ਪੈਦਾ ਹੋ ਗਿਆ। ਮਹਾਰਾਜ ਕਹਿੰਦੇ ਸਿੱਖ ਕਦੀ ਗਦਾਰ ਨਹੀਂ ਹੁੰਦਾ, ਇਹ ਗਦਾਰ ਕਦੇ ਸਿੱਖ ਨਹੀਂ ਹੁੰਦਾ, ਇੱਥੇ ਫਰਕ ਹੈ ਬਹੁਤ। ਜੋ ਗਦਾਰ ਹੁੰਦਾ ਸਿੱਖੇ ਨਹੀਂ ਹੁੰਦਾ, ਉਹ ਜੋ ਸਿੱਖ ਹੁੰਦਾ ਉਹ ਕਦੇ ਗਦਾਰ ਨਹੀਂ ਹੁੰਦਾ, ਮਰ ਜਾਏਗਾ। ਦੱਸਿਆ ਜੀ ਆ ਮਹਾਰਾਜ ਕਹਿੰਦੇ ਬੁਲਾਓ ਭਾਈ ਕਨ੍ਹਈਆ। ਬੁਲਾਇਆ ਭਾਈ ਕਨ੍ਹਈਆ, ਜੋ ਕਰਦਾ ਸੀ ਉੱਥੇ ਛੱਡ ਕੇ ਤੁਰ ਪਿਆ, ਕਿਉਂਕਿ ਆਗਿਆ ਸਾਮ ਨਹੀਂ ਸਾਹਿਬ ਸੇਵਾ, ਆਗਿਆ ਮੰਨਣੀ ਸਾਰਿਆਂ ਤੋਂ ਵੱਡੀ ਸੇਵਾ। ਤੁਰ ਪਏ, ਆਏ, ਨਮਸਕਾਰ ਕੀਤੀ ਹਜ਼ੂਰ ਦੇ ਚਰਨਾਂ ਤੇ, ਨੀਵੀਂ ਪੜ ਕੇ ਹੱਥ ਜੋੜ ਕੇ ਸੇਵ ਕਰ। ਸੱਚੇ ਪਾਤਸ਼ਾਹ ਜੀ ਦਾਸ ਨੂੰ ਯਾਦ ਕੀਤਾ, ਕਹਿੰਦੇ ਹਾਂ ਭਾਈ ਕਨ੍ਹਈਆ ਤੈਨੂੰ ਯਾਦ ਕੀਤਾ। ਰਾਜ ਹੁਕਮ, ਕਹਿੰਦੇ ਤੇਰੀ ਸ਼ਿਕਾਇਤ ਆਈ ਹੈ ਮੇਰੇ ਦਰਬਾਰ ਵਿੱਚ। ਸੱਚੇ ਪਾਤਸ਼ਾਹ ਸਦਾ ਹੀ ਭੁੱਲਣ ਹਾਰ ਜੋ ਹੋਣ ਤੇ ਉਹਨਾਂ ਦੀਆਂ ਸ਼ਿਕਾਇਤਾਂ ਆਉਣੀਆਂ, ਕਿਰਪਾ ਕਰੋ ਮੇਰੀ ਭੁੱਲ ਮਾਫ਼ ਕਰ ਦਿਓ ਤੇ ਸਦਾ ਆਪਣੇ ਚਰਨਾਂ ਨਾਲ ਜੁੜੀ ਹੋ ਜਾਓ। ਇਹ ਅਜੇ ਪੁੱਛਿਆ ਨਹੀਂ ਵੀ ਭੁੱਲ ਕੀ ਕੀਤੀ, ਇਹ ਅਜੇ ਦੱਸਿਆ ਨਹੀਂ ਭੁੱਲ ਕੀ ਕੀਤੀ ਹੈ, ਤੇ ਸਿੱਖ ਮਾਫ਼ੀ ਪਹਿਲੀ ਮੰਗਦਾ ਗੁਰਮੁਖਤਾ ਜੀ। ਸਤਿਗੁਰੂ ਮਹਾਰਾਜ ਕਹਿਣ ਲੱਗੇ ਭਾਈ ਕਨ੍ਹਈਆ ਇਹ ਸਿੱਖ ਹਜ਼ੂਰ ਦੀ ਭਾਸ਼ਾ ਵੀ ਇਹ ਹੈ, ਇਹ ਸਿੱਖ ਤੇਰੀ ਸ਼ਿਕਾਇਤ ਮੇਰੇ ਕੋਲ ਇੱਕ ਦੁਸ਼ਮਣ ਨੂੰ ਬਣ ਪਿਆ ਹੈ। ਭਾਈ ਕਹਿਣ ਲੱਗਾ ਸਤਿਗੁਰੂ ਜੀ ਇਹ ਸਿੱਖ ਝੂਠ ਬੋਲਦਾ, ਇਹ ਕਦੀ ਨਹੀਂ ਹੋ ਸਕਦਾ, ਇਹ ਤੁਹਾਡਾ ਸਿੱਖ ਹੋ ਕੇ ਦੁਸ਼ਮਣ ਨੂੰ ਬਣ ਪਿਆ, ਇਹ ਤਾਂ ਕਦੇ ਹੋ ਹੀ ਨਹੀਂ ਸਕਦਾ। ਸਿੱਖ ਤੜਪ ਉੱਠੇ, ਕਹਿੰਦੇ ਇਤਨਾ ਕੋਰਾ ਝੂਠ ਗੁਰੂ ਦੀ ਹਜ਼ੂਰੀ ਝੂਠ ਬੋਲਦੇ। ਮਹਾਰਾਜ ਕਹਿੰਦੇ ਤੁਸੀਂ ਚੁੱਪ ਰਹੋ, ਗੱਲ ਮੈਂ ਕਰਦਾ। ਸਤਿਗੁਰੂ ਮਹਾਰਾਜ ਕਹਿਣ ਲੱਗੇ ਫਿਰ ਤੂੰ ਪਾਣੀ ਦੁਸ਼ਮਣ ਨੂੰ ਨਹੀਂ ਪਿਆਇਆ? ਕਹਿੰਦੇ ਨਹੀਂ ਮਹਾਰਾਜ, ਮੈਂ ਦੁਸ਼ਮਣ ਨੂੰ ਪਾਣੀ ਨਹੀਂ ਪਿਆਇਆ। ਕਹਿੰਦੇ ਜੇ ਪਾਣੀ ਕਿਸੇ ਮਿੱਤਰ ਨੂੰ ਕਿਸੇ ਸਿੱਖ ਨੂੰ ਪਿਆਇਆ? ਕਹਿੰਦੇ ਮਹਾਰਾਜ ਮੈਂ ਕਿਸੇ ਸਿੱਖ ਨੂੰ ਵੀ ਪਾਣੀ ਨਹੀਂ ਪਿਆਇਆ। ਬੜੀ ਹੈਰਾਨ ਹੋ ਗਈ ਸੰਗਤ, ਦੇਖੋ ਕਲਗੀ ਵਾਲੇ ਸਤਿਗੁਰੂ ਦੀ ਹਜ਼ੂਰੀ ਚ ਝੂਠ ਮਾਰੀ ਜਾਂਦਾ ਸਿੱਖ, ਤੇ ਫਿਰ ਬੇਬਸ ਹੋ ਕੇ ਫਿਰ ਬੋਲ ਕੇ ਇੱਕ ਦੋ ਕਹਿਣ ਲੱਗੇ ਮਹਾਰਾਜ ਇਹਨੂੰ ਪੁੱਛੋ ਵੀ ਇਹ ਪਾਣੀ ਦੀ ਬਰਸ਼ ਕਾਹਦੇ ਵਿੱਚ ਕੀ ਕਰਦਾ ਪਿਆ, ਮਾਰਵਣ ਕਰੋ, ਹੁਣ ਤੋਂ ਬਾਅਦ ਕਿਸੇ ਨੇ ਨਹੀਂ ਬੋਲਣਾ। ਸਖ਼ਤ ਹੋ ਗਈ ਕਲਗੀ ਵਾਲੀ ਸਿੱਖ, ਕਹਿੰਦੇ ਹਾਂ ਭਾਈ ਤੇ ਨਹੀਂ। ਹਜ਼ੂਰ ਬੜੀ ਨਰਮਾਈ ਨਾਲ ਪੁੱਛਦੇ ਨਿਕਲੇ ਗਏ, ਕਲਕ ਤਾੜ ਕੇ, ਕਾਰਨ ਸਪਸ਼ਟ, ਗੁਰੂ ਦੇ ਅੰਦਰ ਵੀ ਵਰਤਾ ਨਹੀਂ ਕਰਦੇ। ਸਤਿਗੁਰੂ ਮਹਾਰਾਜ ਕਹਿੰਦੇ ਤੂੰ ਸਿੱਖਾਂ ਨੂੰ ਪਾਣੀ ਨਹੀਂ ਪਿਆਉਂਦਾ, ਮੁਸਲਮਾਨਾਂ ਨੂੰ ਪਾਣੀ ਨਹੀਂ ਪਿਆਉਂਦਾ, ਪਾਣੀ ਕਿਹਨੂੰ ਪਿਆਉਂਦਾ? ਕਹਿੰਦਾ ਸਤਿਗੁਰੂ, ਇਹ ਤੁਸੀਂ ਪੁੱਛਦੇ। ਹਜ਼ੂਰ ਕਹਿਣ ਲੱਗੇ ਨਹੀਂ ਇਹ ਸਿੱਖ ਪੁੱਛਦੇ। ਕਹਿੰਦੇ ਤੁਸੀਂ ਦੱਸਦੇ ਹੋ ਤਾਂ ਤੁਸੀਂ ਜਾਣਦੇ ਹੋ ਵੀ ਕਿਹਨੂੰ ਪਿਆ ਰਿਹਾ ਪਾਣੀ। ਹਜ਼ੂਰ ਕਹਿੰਦੇ ਤੇਰੀ ਰਸਨਾ ਤੋਂ ਸੁਣਗੇ ਤਾਂ ਬਹੁਤਾ ਚੰਗਾ ਹੋਏਗਾ, ਮੈਂ ਜਾਣਦਾ ਤੂੰ ਪਾਣੀ, ਪਰ ਤੂੰ ਹੀ ਦੱਸ। ਉਸ ਵੇਲੇ ਸਿੱਖ ਆਪਣੀਆਂ ਅੱਖਾਂ ਸਜਲ ਕਰਕੇ ਕਹਿਣ ਲੱਗਾ ਸਤਿਗੁਰੂ ਜਦੋਂ ਤੋਂ ਤੂੰ ਮੈਨੂੰ ਇਹ ਅਵਸਥਾ ਦੇ ਦਿੱਤੀ ਕਿ ਮੈਨੂੰ ਤਾਂ ਇਹ ਤੋਂ ਬਿਨਾਂ ਕੋਈ ਨਜ਼ਰ ਹੀ ਨਹੀਂ ਆਉਂਦਾ ਕਿਸੇ ਪਾਸੇ, ਮੈਂ ਤੇ ਪਾਣੀ ਤੇਰੇ ਮੂੰਹ ਵਿੱਚ ਪਾਉਣਾ, ਮੈਨੂੰ ਕੋਈ ਮੁਸਲਮਾਨ ਤੇ ਸਿੱਖ ਨਹੀਂ ਦਿਸਦਾ। ਬਲਕਿ ਆਪੋ ਸਤਨਾਮ ਪੜੋ ਸਾਰੀਆਂ ਸੰਗਤਾਂ ਤਿੰਨ ਹਿੱਸਿਆਂ ਵਿੱਚ। ਨਾ ਦਿਸੇ ਬਗਾਨਾ ਜੀ ਨਾ ਕੋ ਬੈਰੀ ਨਾ ਕੋਈ ਬੈਰੀ, ਨਾ ਦਿਸੇ ਬਗਾਨਾ ਜੀ ਨਾ ਕੋਈ ਬੈਰੀ ਨਾ ਕੋਈ ਬੈਰੀ,
ਦਿਸੇ ਬਗਾਨਾ ਜੀ ਨਾ ਕੋਈ ਬੈਰੀ ਨਾ ਕੋਈ ਬੈਰੀ,
ਨਾ ਦਿਸੇ ਬਗਾਨਾ ਜੀ ਨਾ ਕੋਈ ਬੈਰੀ ਨਾ ਕੋਈ ਬੈਰੀ, ਨਾ ਦਿਸੇ ਬਗਾਨਾ ਜੀ ਨਾ ਕੋਈ ਬੈਰੀ ਨਾ ਕੋ ਬੈਰੀ,
ਨਾ ਦਿਸੇ ਬਗਾਨਾ ਜੀ ਨਾ ਕੋਈ ਬੈਰੀ ਨਾ ਕੋਈ ਬੈਰੀ, ਨਾ ਦਿਸੇ ਬਗਾਨਾ ਜੀ ਨਾ ਕੋਈ ਬੈਰੀ ਨਾ ਕੋਈ ਬੈਰੀ,
ਨਾ ਕੋਈ ਬੈਰੀ ਨਾ ਕੋਈ ਬੈਰੀ, ਨਾ ਕੋਈ ਬੈਰੀ ਨਾ ਕੋਈ ਬੈਰੀ, ਨਾ ਕੋ ਬੈਰੀ ਨਾ ਕੋ ਬੈਰੀ, ਨਾ ਕੋ ਬੈਰੀ ਨਾ ਕੋ ਬੈਰੀ, ਨਾ ਦਿਸੇ ਬਗਾਨਾ ਜੀ ਨਾ ਕੋ ਬੈਰੀ ਨਾ ਕੋ ਬੈਰੀ, ਨਾ ਦਿਸੇ ਬਗਾਨਾ ਜੀ ਨਾ ਕੋ ਬੈਰੀ ਨਾ ਕੋ ਬੈ क्यों सत्संग जी, सतगुरु महाराज के सन्मुख भाई कन्हैया हाथ जोड़ के कहने लगा, महाराज नाम को बैरी नाहीं बेगाना सगल संग हमको बने। तुसी ये अवस्था बख्शी, तुहाडे तेग बहादुर साहब की रहमत हुई, ना को मेरा दुश्मन रहा ना हम किसके बैर आई, ये अवस्था तुहाडे चरणों चो प्राप्त हुई है। ब्रह्म प्रसाद पसारिया पीतर ये सतगुरु की ऐसी मत प्राप्त हो गई कि हूं तो महाराज कोई बैरी पर बगाना नहीं, जिधर वेखता तेरा चेहरा दिसदा है, तेरे मुंह च पानी पाउणा। सतगुरु महाराज ने उठ के छाती नाल लाया, जिस छाती नाल अजीत जुझार जोरावर ते फतेह सिंह लगदे सी, ते अज भाई कन्हैये नूं प्यार मिलिया। हजूर कहण लगे, सिखा जिथे पानी की लोड़ पैंदी है ते उथे मलम पट्टी भी करदा जाए, मलम पट्टी भी। इतिहास पढ़ो, धन गुरु गोबिंद सिंह साहब दुनिया के अवतार भी आए तो आंदे भी रहेंगे, पैगंबर आए ऋषि मुनि आए, पर धन गुरु गोबिंद सिंह साहब सचे पातशाह कि अज भी हजूर के तीर पे ने। श्री अकाल तख्त साहब जाओ, दर्शन करो, उन्होंने नाल लगे सोने की व्याख्या सुनो, तीरां दे नाल जो सोना लगे है, कारण की है, सोना क्यों लाया तीरा दे नाल। सतगुरु महाराज सचे पातशाह से सवाल होया कि महाराज तीरा दे नाल सोना लाने का मतलब? हजूर कहते, कोलियो मैं किसी नूं मारना नहीं चाहता, असलियत यह है मैं केवल तारना चाहना, संसार नूं मारना किसे नूं नहीं चाहता। जे जन्मा जन्मात्रा के भटके हुए जीवन नूं उन्हां दी कल्याण वास्ते ते उन्हां नूं तारन वास्ते कोई रस्ता बाकी नहीं, वो मेरे तों डर के दौड़दे है, मैं उन्हां नूं तीर तलवार दे नाल उन्हां दे केवल शरीर नूं मारदा है ते उन्हां दी आत्मा नूं सचखंड भेजदा है। मैं किसे नूं मारदा नहीं, गुरु मारिया नहीं करता, गुरु तारिया। हजूर कहण लगे कि संसार की ऐसी गति है, कुछ लोग मैनू दुश्मन समझ बैठे, मैं दुश्मन नहीं हाँ किसी का, मैं उन्होंने परमात्मा का रस्ता वो भी सीधा पत्थर जो रस्ता वो देने वाला हाँ। कि जदों लोग सारिया इंसानियत धर्म दियां हथ बन्ने टप के वह मेरे नाल दुश्मनी करन ते उतरिया, हुण कोई रस्ता बाकी नहीं रहिंदा, समाज के विचों इस गंध नूं दूर करन वास्ते मैनूं तीर चलाउणे पैंदे, एक चलाउणी पैंदी है। पर मेरे हिरदे विच जो खलक का प्यार है कि उस वाहिगुरु की रचना है, मेरे मन विच ये दया है कि मेरा तीर जिस जिस्म विच लगे अबलां तो बचदा नहीं, शरीर त्याग गया, उहदे शरीर त्यागण तो बाद उहदे शरीर चो तीर कढ़न वाला कोई उहदा संबंधी आएगा, कोई उहदा अंतिम संस्कार करन लई आएगा, किते इस लई ना उहदा अंतिम संस्कार रह जाए कि उह कहे जी मेरे को कफन वास्ते कोई पैसा नहीं, मैं इहदा संस्कार नहीं कर सकदा, जे दफना नहीं सकदा, उहदे लई मैं सोना नाल ही पता कर दिता कि जिहड़ा मेरे तीर दे नाल मरेगा ते उस दे संबंधी नूं कोई खेचण ना होवे, उहदा अंतिम समापन नहीं कर दे। जे जिउंदा रह जाए तां किसे नूं आवाज देवे कि इस तीर दे सोने दे नाल मैनूं उत्थे चुक ते मेरा इलाज करा दे, उह फिर ठीक हो जाए। दुनिया दा कोई रहिब, दुनिया दा कोई अवतार इहो जिहा रहम दिल वाला नहीं होया जिहा जिहा मां गुजरी का लाल ते साडा धर्म दा पिता गुरु गोबिंद सिंह साहब। पढ़ो दुनिया भर दे इतिहास, गुरु नानक दा घर सरबत दा धर्म मंगण वाला है। इस करके कहा बुरे नाल सब कर बुराई माफ करने के सियाने, बुरिया नाल फिर बेनती करनी, ये गुरु नानक जाने। وہ لانت نہیں دشمن درشت سرشت بات ویدانت گرنتھوں کی بنے کہ جہو جی تھی اپنی درشتی ہے تو درشتی نظر آئے درشت سرشت بات ویدان کا ایک سبجیکٹ پڑھنے والا یہ بھگوان کرشن جی دوپر کے 16 کلام اتار بھگوان کی اپنی مرضی ہے جنیاں کلا نویں سریا انیا کلا بد گٹ ہو کے آنا ہے کتنے 14 نال ہی سر گئے اپنے 14 نال نہیں سردا 16 لے کے آ گئے کل یوگ اس حد بننے والی کلا کے نام نہیں سی سردا یہ انت کلا ہوئے ٹھاکر جی کلا بھی کوئی گرو نانک صاحب کی بھگوت سنگھ جی دوپر کا یوگ ایک بڑی سونی ساتھی اس الکار کے نام ملتی ہے دوپر کے اتحاس بھگوان کرشن کہن لگے ایک دن کہ دریودھن ہاں مہاراج کہ جا پورا چکر لگا کے ہستر بڑھ نوٹ کر کے لیا کہ لوگوں کے سبھا کے بجے ہیں لوگ کی کرم کرتے ہیں ایئرپورٹ لے کے ادھر دریودھن نو کہہ گیا کہ نال ہی دھرم پتہ یوزشٹر بھیج دیتا تم اس پاسے جا یہ اس پاسے جا دے جا بھی دھرم پتر یوزشٹر یہی گل تم جا کے نوٹ کر کے لے دونوں چمتے بھائی گرداس بڑی سونی بات لکھتے ہیں دونوں بھائی صاحب بھائی گرداس ہی لکھتے ہیں کہ دونوں ساری دلی کا چکر لا کے واپس آ گئے جدو رزلٹ آؤٹ ہویا کی ہویا بھگوان جی کہنے لگے دریودھن 10 سنسار کی دشا کہہ جی ہوگی کہنے جی سارے بٹا کر کے شراب پیں گے دل چاری ہو گئے ایک دوجے کا حق مارن والے پیدا ہو گئے کروتی اشانت جیو ہنسک سارا کچھ دیں گے وہ کہتے کوئی پلا بندہ بھی لبیا تینوں کہتے جی پلا تو ایک بھی نہیں لبیا دریودھن کہتا ایک بندہ پلا نہیں ہے بھگوان کہتے اتنی بگڑ گئی سرشتی کہتا ہاں جی اتنی بگڑ گئی کہتے بگڑ دھرم پتر جی رشتہ آ گئے ہاں میں دھرم پتر سنا کی حال ہے کہو جی ہے سرشتی کہتا جی سارے لوگ سچ بولتے کوئی جھوٹ نہیں بولتا کوئی شراب نہیں پیتا کوئی ماس نہیں کھانا کوئی ویبچار نہیں کرتا سب الٹ گلا بھگوان کرشن کہتے تو چنگی طرح دیکھتے ہیں کہتے جی بالکل میں چنگی طرح دیکھتے دریودھن تو کہتے میں بھی چنگی طرح دیکھتے ہیں جڑے کول بیٹھے سن کہنے لگے بھگوان یہ کی چکر ہے ساری دلی میں کوئی چنگا بندہ نہیں لگا تو یہ کوئی برا بندہ نہیں لگا دھرم پتر سارے دلی چ کوئی بھی برا انسان نہیں لبے تو ان کو بلا انسان نہیں لبے پریمان سنگھ بھگوان کرشن کہنے لگے یہ دلی کی گل نہیں ہے یہ نہ دونوں کی گل جہو جی اوستھا دریودھن کی ہے یہ کوئی جی ساری ہتھوں پر نظر آئی تو جہو جہاں دھرم پتر ہے یہ ساری دنیا ہوئی جی نظر آئی یہ تو درشت سرشت بات ہے بھائی جہو جہاں میرا سوا ہے میں اپنے من دیا اکھان ویکا گا تو دوسرے دیا اکھان نہیں ویکا گا اس کر کے پلے پرش اس پلیائی کی نگاہ دیکھتے ہیں ہوں ایڈی دشت آتما یہ گھر والی برہم دے کہ برہم کی سمجھا برہم وہ سوچتا کہ وہ کی سوچتی ہے جا رہے ہیں یہ کمت کرنی آپ بالکل اکھر کے بغیر جا کے ایسا بھی کر سکتے بھی ایک بھی ادھارنا باہر بھی نہ لائی جائے پر کما کرنا نال نال یہ گلیں گرمت کا رس لین ضروری نہیں گرمت کا رس تھوڑا جا پتا پی جائے وہ یہ گلیں کتنی ضروری تو نیک لنگ کی گل کتھا اس اوتار کی بھی سمجھ آئی جائے تو یہ کچھ سانو نت کا جو بنیا سوا ہے وہ بھی بنیا رہے ਆਓ
ਕਹਿੰਦੇ ਨਹੀਂ ਲਖਾ ਤੇ ਬ੍ਰਹਮ ਪੁਨਾਰ ਕਹੀ ਧਰਮਾਰਥ ਆਮ ਲੀਨੋ ਅਵਤਾਰ ਇਹ ਉਸ ਵੇਲੇ ਸੁਧਰਨ ਸਮਰਥ ਨਾ ਸਵਾਰ ਹੇਤ ਕਰ ਕੇ ਅਵਤਾਰ ਕਰਵੇ ਸਚੇਤ ਕੇ ਨਹੀਂ ਉਹਨੂੰ ਪਤਾ ਹਿਤ ਜਾਣ ਪਾਸ ਹਟ ਕੇ ਉਪਨਾ ਬ੍ਰਾਹਮਣ ਉਸ ਆਪਣੀ ਔਰਤ ਦੇ ਹਿੱਤ ਵਿੱਚ ਉਹਦੇ ਭਲੇ ਵਿੱਚ ਕਿ ਫਿਰ ਵੀ ਮੇਰੇ ਘਰ ਵਾਲੀ ਹੈ ਇਹਦਾ ਬੁਰਾ ਹੋ ਜਾਏਗਾ ਕਹਿੰਦਾ ਭਾਗਾਂ ਵਾਲੀਏ ਮੇਰਾ ਕੁਛ ਨਹੀਂ ਵਿਗੜਨਾ ਜੇ ਤੂੰ ਰਾਜੇ ਤੇ ਜਾ ਕੇ ਸ਼ਿਕਾਇਤ ਕਰ ਦੇਂਗੀ ਪਰ ਤੇਰੇ ਲਈ ਬਹੁਤ ਵੱਡਾ ਇੱਕ ਕਲੰਕ ਇੱਕ ਤੇ ਇਹ ਦੋਸ਼ ਲੱਗੇਗਾ ਤੂੰ ਆਪਣੇ ਹੀ ਪਤੀ ਨੂੰ ਕਤਲ ਕਰਾਉਣ ਲੱਗੀ ਬਹੁਤ ਵੱਡਾ ਪਾਪ ਦੂਸਰਾ ਤੈਨੂੰ ਕਦੀ ਭਗਵਾਨ ਮਾਫ ਨਹੀਂ ਕਰੇਗਾ ਤੂੰ ਮੈਨੂੰ ਸੱਚ ਦੇ ਰਾਹ ਤੇ ਜਾਣ ਲੱਗਿਆ ਕਿ ਮੇਰੇ ਰਸਤੇ ਦੇ ਵਿੱਚ ਜੋ ਕੰਡੇ ਕਲੇਰਨ ਲੱਗੇ ਹੈ ਇਹ ਕੰਡੇ ਮੇਰੇ ਲਈ ਨਹੀਂ ਇਹ ਕੰਡੇ ਤੇਰੇ ਲਈ ਕੋਈ ਕਿਸੇ ਦਾ ਬੁਰਾ ਕਰਦਾ ਹੈ ਇਹ ਕਹਿੰਦੇ ਭੁਲੇਖਾ ਦੇ ਇੱਕ ਪੱਖ ਐਸਾ ਪਰਮਾਤਮਾ ਕਿ ਦੁਨੀਆਂ ਚ ਕੋਈ ਕਿਸੇ ਦਾ ਬੁਰਾ ਕਰ ਹੀ ਨਹੀਂ ਸਕਦਾ ਜੋ ਬੁਰਾ ਕਰਦਾ ਹੈ ਕੇਵਲ ਆਪਣੇ ਆਪ ਦੇ ਬੁਰਾ ਕਰਦਾ ਕੋਈ ਕਿਸੇ ਦੀ ਚੋਰੀ ਕਰ ਹੀ ਨਹੀਂ ਸਕਦਾ ਜੋ ਕਰਦਾ ਕੇਵਲ ਆਪਣੇ ਆਪ ਦੀ ਚੋਰੀ ਕਰਦਾ ਕਿਉਂਕਿ ਫਲ ਉਹਦਾ ਆਪ ਹੀ ਪਾਉਣਾ ਕਿਸੇ ਹੋਰ ਦਾ ਨਹੀਂ ਪਾਉਣਾ ਜੋ ਕਰ ਰਿਹਾ ਆਪਣੇ ਆਪ ਲਈ ਬੇਇਨਸਾਫੀ ਕਰਦਾ ਕਿਸੇ ਨਾਲ ਬੇਇਨਸਾਫੀ ਕੋਈ ਕਰ ਹੀ ਨਹੀਂ ਸਕਦਾ ਇਸ ਕਰਕੇ ਹਿੱਤ ਜਾਣ ਤਾਂ ਹਟ ਜਾਓ ਕੁਨਾਰ ਉਸ ਵੇਲੇ ਕਹਿਣ ਲੱਗਾ ਨਹੀਂ
ਨਹੀਂ ਲੋਕ ਤਰਾਸ ਬੁੱਲੇ ਪਤਾਰ
ਇਹ ਤਰਾਸ ਵੀ ਉਹਦਾ ਭਲਾ ਜਾਣ ਕੇ ਪਤੀ ਉਸ ਨੂੰ ਮਨੇ ਕਰ ਪਰ ਉਹਨੇ ਲੋਕਾਂ ਦਾ ਵੀ ਡਰ ਰੱਖਣਾ ਨਹੀਂ ਤਰਾਸ ਅਤੇ ਨਹੀਂ ਲੋਕ ਤਰਾਸ ਭਾਰ ਨਹੀਂ ਉਹਨੂੰ ਡਰ ਲੋਕਾਂ ਦਾ ਵੀ ਡਰ ਲੋਕ ਲਾਜ ਵੀ ਲਾ ਦਿੱਤੇ ਜਿਹਨੇ ਸ਼ਰਮ ਲਾ ਦਿੱਤੀ ਉਹਨੂੰ ਕੋਈ ਫਰਕ ਨਹੀਂ ਪਿਆ ਲੋਕਾਂ ਦਾ ਫਰਕ ਕੇਵਲ ਇੱਜ਼ਤ ਵਾਲੇ ਪੈ ਮੈਂ ਬਚਪਨ ਵਿੱਚ ਇੱਕ ਆਪਣੇ ਅੱਖਾਂ ਨਾਲ ਘਟਨਾ ਵੇਖੀ ਵਾਹਿਗੁਰੂ ਕਿਰਪਾ ਕਰੇ ਉਸ ਤੋਂ ਬਾਅਦ ਅਜਿਹੀ ਘਟਨਾ ਕੋਈ ਵੇਖੀ ਨਹੀਂ ਤੇ ਪ੍ਰਮਾਤਮਾ ਦੇ ਅੱਗੇ ਅਰਦਾਸ ਹੈ ਵੀ ਕਦੇ ਵਿਖਾਈ ਵੀ ਨਾ ਬਚਪਨ ਸੀ ਵੱਡਿਆ ਹੋ ਕੇ ਪਤਾ ਲੱਗਦਾ ਕਿ ਇਹਦਾ ਅਰਥ ਕੀ ਸੀ ਜੇ ਨਗਰ ਵਿੱਚ ਮੇਰੇ ਸਰੀਰ ਨੂੰ ਜਨਮ ਮਿਲਿਆ ਉਸੇ ਨਗਰ ਦਾ ਇੱਕ ਵੱਡੀ ਉਮਰ ਦਾ ਕੋਈ ਬਹੁਤੀ ਵੱਡੀ ਨਹੀਂ ਤੇ ਸਾਨੂੰ ਇਸ ਗੱਲ ਦਾ ਤੇ ਕੋਈ ਪਤਾ ਨਹੀਂ ਸੀ ਬੱਚਿਆਂ ਨੂੰ ਪੈ ਗਿਆ ਕਿ ਉਸ ਸੋਭੇ ਤੇ ਚੜਾਇਆ ਹੋਇਆ ਕਿ ਨਾਲ ਫੁਲਗਾ ਪੈਂਦਾ ਆ ਰਿਹਾ ਢੋਲ ਵੱਜਦਾ ਆ ਰਿਹਾ ਵੀ ਕੋਈ ਬੰਦਾ ਗਧੇ ਤੇ ਚੜਾਇਆ ਹੋਇਆ ਮੂੰਹ ਕਾਲਾ ਕਰਦਾ ਬੱਚਿਆਂ ਨੂੰ ਇਹੋ ਜਿਹੀਆਂ ਗੱਲਾਂ ਰੱਖਦੇ ਨੇ ਕਿ ਮੈਨੂੰ ਵੀ ਮੇਰੇ ਹਾਣ ਦੇ ਸੀ ਜਿਹੜੇ ਕਹਿਣ ਲੱਗੇ ਕਿ ਆਹ ਗੱਲ ਵੇਖਣ ਵਾਲੀ ਹੈ ਚਲੋ ਆਪਾਂ ਵੀ ਵੇਖੀ ਜਿਹੜੇ ਰੋਜ਼ ਮੇਰਾ ਕਹਿਣਾ ਮੈਨੂੰ ਵਾਪਸ ਮੰਨਣਾ ਚਾਹੀਦਾ ਚਲੋ ਦੇਖ ਲੈਣੇ ਕਹਿੰਦੇ ਜਾਣ ਦੀ ਲੋੜ ਨਹੀਂ ਜਦੋਂ ਤੁਹਾਨੂੰ ਜਾਣ ਲੱਗੇ ਮਾਂ ਕਹਿੰਦੀ ਉੱਥੇ ਕੀ ਕਰੋਗੇ ਇੱਥੇ ਨਹੀਂ ਲੰਘਣਾ ਖੜੇ ਰੋਜ਼ ਇਹਨੇ ਨੂੰ ਖੋਤੇ ਤੇ ਬਿਠਾਇਆ ਵੀ ਪਿੱਛੇ ਨੂੰ ਮੂੰਹ ਕਰਕੇ ਪਰ ਆਪਣੇ ਮੂਹਰੇ ਮੂੰਹ ਨਹੀਂ ਉਹਦਾ ਮੂੰਹ ਪਿੱਛੇ ਨੂੰ ਹੈ ਖੋਤੇ ਦਾ ਮੂੰਹ ਅੱਗੇ ਇਹ ਲੋਕੀ ਸਾਰੇ ਦਰਸ਼ਨ ਕਰ ਲੈਣ ਇੱਕ ਮਾਤਾ ਉਹਦੇ ਫਾਇਸ਼ ਲੱਗਦੀ ਸੀ ਫਾਇਸ਼ ਤੋਂ ਭਾਵ ਉਹਦੇ ਭਰਾ ਦੇ ਸ੍ਰੀ ਕੇ ਕਬੀਲੇ ਤੋਂ ਭਰਜਾਈਆਂ ਦੇ ਥਾਂ ਲੱਗਦੀ ਸੀ ਉਹਨੇ ਉਹਦਾ ਨਾਂ ਲੈ ਕੇ ਕਹਿੰਦੀ ਵੀ ਪੁਰਾਣੇ ਆ ਉਹ ਮਰ ਜਾਏ ਤੂੰ ਤੇਰੀ ਸ਼ਰਮ ਨਹੀਂ ਆਉਂਦੀ ਆ ਮੇਰੇ ਕਿਸੇ ਨੂੰ ਮੂੰਹ ਕਰੀ ਤਾਂ ਜਰਾ ਉਹਨੂੰ ਸ਼ਰਮ ਦੇਣ ਵਾਸਤੇ ਉਹਨੂੰ ਜਦੇ ਕਹਿੰਦਾ ਲੈ ਕਹਿੰਦਾ ਕਹਿ ਮੇਰੇ ਮੂੰਹ ਕਹਿੰਦਾ ਚੁਆਨੀ ਦੀ ਸਾਬਣ ਨਹੀਂ ਲੱਗਣੀ ਜਾ ਕੇ ਮੂੰਹ ਧੋ ਲੂੰਗਾ ਕੀ ਕਰੋਗੇ ਇਹੋ ਜਿਹੇ ਲੋਕਾਂ ਐਸੇ ਲੋਕਾਂ ਨੂੰ ਕਿਹਾ ਕਹੀ ਕੀ ਕਹੋਗੇ ਹੁਣ ਇਸ ਔਰਤ ਨੂੰ ਸ਼ਰਮ ਨਹੀਂ ਹੈ ਜਿਹੜੇ ਬ੍ਰਹਮ ਦੇ ਘਰ ਵਾਲੇ ਹੈ ਜੇ ਸ਼ਰਮਾ ਨਹੀਂ ਲੋਕ ਬੁੱਲਾ ਕਧਾਰ ਤੇ ਉਹ ਸਾਥ ਜੀ ਨਿਲਜ ਹੋ ਕੇ ਪਤੀ ਨੂੰ ਬੋਲਣ ਲੱਗੀ ਬੁੜਬੁੜ ਪਤੀ ਦੇ ਸਾਹਮਣੇ ਬੋਲਣ ਲੱਗੀ ਹੈ ਬਜ਼ੁਰਗਾਂ ਦਾ ਇਤਿਹਾਸ ਬੜਾ ਅਨਪੜ੍ਹ ਬਜ਼ੁਰਗਾਂ ਦਾ ਇਤਿਹਾਸ ਬੜਾ ਕਮਾਲਦਾ ਹੈ ਅੱਜ ਕੱਲ੍ਹ ਤੋਂ ਸਾਡੇ ਪੜ੍ਹਿਆਂ ਦੇ ਵਿੱਚ ਵੀ ਨਹੀਂ ਹੈ ਕੁਝ ਗੱਲਾਂ ਐਸੀਆਂ ਬੱਚੇ ਦੇ ਜ਼ਿੰਦਗੀ ਭਰ ਲਈ ਅਸਰ ਕਰ ਲੈਂਦੀਆਂ ਮੈਂ ਇੱਕ ਦਿਨ ਆਪਣੇ ਭਰੇ ਆ ਮੈਂ ਕਹਿੰਦੀ ਇਹ ਕੀ ਗੱਲ ਹੈ ਇਹ ਜਿਹੜਾ ਸਰਦਾਰ ਮਾਧ ਸਿੰਘ ਹੈ ਇਹ ਆਪਣਾ ਸਗਾ ਪਾਇਆ ਜਾਂਦਾ ਜੀ ਆਪਣੇ ਸਰੀਰ ਨੂੰ। ਇਹਦਾ ਕਾਰਨ ਕੀ ਹੈ ਤੇ ਚਾਰ ਬੰਦਿਆਂ ਚ ਖੜਾ ਜੇ ਉਹ ਕੋਈ ਗੱਲ ਕਹਿ ਦੇ ਤੁਸੀਂ ਉਹਦੇ ਸਾਹਮਣੇ ਬੋਲਦੇ ਨੀ, ਇਸ ਤਰ੍ਹਾਂ ਆਦਰ ਸਤਿਕਾਰ ਕਰੀਏ। ਭਾਈ ਸਾਹਿਬ ਕਹਿਣ ਲੱਗੇ ਤੂੰ ਜੇ ਬੱਚੇ ਤੈਨੂੰ ਜੇ ਗਿਆਨ ਨੀ ਇਸ ਗੱਲ ਦਾ। ਮੈਂ ਕਹਿੰਦਾ ਦੱਸੋਗੇ ਕੀ ਗੱਲ ਹੈ? ਕਹਿ ਬਜ਼ੁਰਗ ਆਪਣੇ ਬਜ਼ੁਰਗਾਂ ਦੇ ਅੱਗੇ ਨਹੀਂ ਸੀ ਬੋਲਦਾ ਹੁੰਦਾ, ਜੇ ਅਸੀਂ ਇਹਦੇ ਅੱਗੇ ਬੋਲਾਂਗੇ ਤਾਂ ਪਾਪ ਲੱਗੇਗਾ। ਜਿਹੜੇ ਪਿੰਡ ਚੋਂ ਸੀ ਆ ਜਿਹੜੀ ਬਜ਼ੁਰਗਾਂ ਦੀ ਆਦਤ ਹੈ ਕਹਿਣਗੇ ਸਾਡੇ ਤਾਂ ਬੁੜੇ ਨੂੰ ਅੱਗ ਲਈ ਨਹੀਂ, ਬੁੜਾ ਬੁੜੀ ਭਾਸ਼ਾ ਹੀ ਹੋ ਗਈ, ਉਹ ਗੱਲੇ ਗਈ ਹੈ ਜੀ ਅਦਰ ਸਤਿਕਾਰ ਵਾਲੇ। ਇਸ ਕਰਕੇ ਭਾਈ ਪੁਰਾਣੇ ਸਮੇਂ ਦੀਆਂ ਬੀਬੀਆਂ ਉਹ ਆਪਣੇ ਪਤੀ ਦਾ ਇਤਨਾ ਸਤਿਕਾਰ ਕਰਦੀਆਂ ਸੀ, ਉਹ ਕਹਿੰਦੇ ਸੀ ਦੁਨੀਆਂ ਚ ਅਗਰ ਕੋਈ ਦੇਵਤਾ ਹੈ ਤਾਂ ਪਤੀ ਹੈ, ਪਤੀ ਨੂੰ ਪਰਮੇਸ਼ਵਰ ਦਾ ਦੂਸਰਾ ਦਰਜਾ ਸੀ ਔਰ ਔਰਤ ਨੂੰ ਲਕਸ਼ਮੀ ਦਾ ਇੱਕ ਦਰਜਾ ਸੀ। ਜਿਵੇਂ ਲਕਸ਼ਮੀ ਦਾ ਸਤਿਕਾਰ ਹੈ ਨਾ, ਇਸ ਪ੍ਰਕਾਰ ਔਰਤ ਨੂੰ ਆਪਣਾ ਅੰਗ ਸਮਝ ਕੇ ਤਿਆਰ ਕੀਤਾ ਜਾਂਦਾ ਸੀ। ਇਸ ਸੰਸਾਰ ਦੀ ਭਾਈ ਦਸ਼ਾ ਬਦਲ ਗਈ, ਦਿਨ ਪਰ ਦਿਨ ਬਦਲ ਰਹੀ ਹੈ। ਖਾਲਸੇ ਨੂੰ ਸੁਚੇਤ ਹੋਣ ਦੀ ਲੋੜ ਹੈ, ਉਹਨਾਂ ਬਚਨਾਂ ਨੂੰ ਕਦੇ ਭੁਲਾਉਣਾ ਨਹੀਂ ਜੋ ਕਰਨੀ ਵਾਲੇ ਬਾਪੂ ਦੇ ਬਚਨ ਕਿ ਨਿਤ ਨਾਰੀ ਕੇ ਸਾਥ ਦਿਓ ਤੁਮ ਨਿਤ ਬਧਾਈਓ ਪਰ ਨਾਰੀ ਕੀ ਸੇ ਕੋਲ ਸੁਪਨੇ ਹੋਣਾ। ਪਿਆਰ ਦੀ ਗੱਲ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਕਰਦੇ ਨੇ, ਪਰ ਇਹ ਕੁਨਾਰ ਸੀ ਕੋਟੀ ਇਸਤਰੀ ਸੀ। ਨਹੀਂ ਲੋਕ ਤਰਾਸ ਬੁੱਲਾ ਪਤਾਰ ਆਪਣੀ ਪਤਾਰ ਪਤੀ ਅੱਗੇ ਬੋਲਣ ਲੱਗ ਪਈ
ਸਾਹਿਬ ਜੀ।
ਤਾਂ ਫਿਰ ਉਹ ਇਸਤਰੀ ਮਨ ਵਿੱਚ ਕੁੜੀ ਨਾਮ ਕ੍ਰੋਧਿਤ ਹੋ ਕਰਕੇ ਕੁੜ ਕੁੜ ਕਰਨਾ, ਜਿਵੇਂ ਉਪਰੀ ਕੁੜ ਕੁੜ ਕਰਦੀ ਹੈ ਕ੍ਰੋਧ ਵਿੱਚ ਹੋ ਕੇ, ਨਾ ਤਾਂ ਗੱਲ ਦਾ ਜਿਹਨੂੰ ਆਪਾਂ ਗੁੜ ਗੁੜ ਕਹਿੰਦੇ ਹਾਂ ਤਾਜਾ ਬਹੁਤ ਗੁੱਸੇ ਵਿੱਚ ਆ ਕੇ ਉਸਨੇ ਤੇ ਕਹਾ ਉਸ ਵੇਲੇ ਨੂੰ ਪਕੜ ਲਿਆ ਪੂਜਾ ਕਰਦੇ ਹੋ, ਉਹਨੂੰ ਪਕੜ ਲੈਣਾ ਫੜ ਲੈਣਾ ਇਹ ਭਾਣਾ ਵਰਤਣ ਵਾਲਾ
ਹੈ।
ਕਰਕੇ ਆਪੋ ਸਤਨਾਮ ਸ੍ਰੀ ਮਹਾਰਾਜ ਕਿ ਉਹਨੂੰ ਪਕੜ ਕੇ ਬੜੀ ਭਾਰੀ ਕਰਨੀ ਪੈਣ ਸਜ਼ਾ ਦੇਣੀ। ਪੂਜਾ ਕਿਉਂ ਕਰਦਾ ਤੈਨੂੰ ਮੇਰਾ ਡਰ ਨਹੀਂ? ਗਹਿਰੇ ਕਰਨੇ ਅਲਗ ਦੀਨੀ ਅਲਗ ਰੰਗੋ ਬਹੁਤੀ ਸਜ਼ਾ, ਇਸ ਪ੍ਰਕਾਰ ਦੀ ਸਜ਼ਾ ਦੇਣੀ ਹੈ ਕਿ ਜੋ ਤੋ ਸਹਿਜ ਨਾ ਕੀਤੀ ਜਾਏ ਪਰ ਉਹ ਗ੍ਰਹਿਣ ਸਹੇਗਾ ਆਪਣੇ ਸਰੀਰ ਤੇ। ਕਹਿੰਦਾ ਵੀ ਗੱਲ ਸੁਣ ਲੈ ਬ੍ਰਹਮ, ਅਜੇ ਵੀ ਮੈਂ ਤੇਰੀ ਜ਼ਿੰਦਗੀ ਨੂੰ ਬਖਸ਼ਦਾ ਇੱਕ ਤਰਨ ਕਰ, ਤੇ ਨਹੀਂ ਤੈਨੂੰ ਕਹਿ ਹੰਕ ਤੋ ਨਹੀਂ ਤਾਂ ਤੈਨੂੰ ਮਾਰ ਦਿਆਂਗਾ। ਕਹਿ ਜਪ ਨਾ ਮਾਏ, ਤੂੰ ਜਿਹੜਾ ਮਹਾ ਮਾਈ ਦੀ ਪੂਜਾ ਕਰ ਰਿਹਾ ਤੂੰ ਮੰਦਰ ਦੇ ਵਿੱਚ ਜਾ ਕੇ ਪੂਜਦਾ ਹੈ ਤੂੰ ਪੂਜਾ ਕਰਨੀ ਬੰਦ ਕਰ ਦੇ, ਛੱਡ ਦੇ ਪੂਜਾ।
ਰਾਜਾ ਸੂਦਰ ਬਾਚ ਨਹੀਂ ਹੱਕ ਤੋ ਜਿਜ ਕਹੀ ਆਜ।
ਇਹ ਨੀਚ ਰਾਜ ਨੇ ਕਹਿ ਬ੍ਰਹਮਣ ਨਹੀਂ ਤਾਂ ਅੱਜ ਤੈਨੂੰ ਮਾਰ ਸੁੱਟਾਂਗਾ, ਤੇ ਨਹੀਂ ਜੇ ਇਸ ਤਰੀਕੇ ਨਾਲ ਨਾ ਮਾਰਿਆ ਸ਼ਸਤਰ ਨਾਲ ਤੇਰੇ ਟੁਕੜੇ ਨਾ ਕੀਤੇ ਤਾਂ ਤੈਨੂੰ ਇਹ ਤਰੀਕੇ ਨਾਲ ਮਾਰਾਂਗਾ।
ਨਹੀਂ ਬੋਲ ਬਾਰ ਮੋ ਪੂਜ ਸਾਜ,
ਤੇ ਨਹੀਂ ਤਾਂ ਤੇਰੀ ਪੂਜਾ ਦੀ ਸਮੱਗਰੀ ਦੇ ਸਮੇਤ ਸਾਜ ਪੂਜਾ ਦੀ ਸਮੱਗਰੀ ਦੇ ਸਮੇਤ ਤੈਨੂੰ ਕੀ ਕਰਾਂਗਾ। ਬੋਲ ਬਾਰ ਬੋਲ ਨਾਮ ਰੂਪ ਦਾ ਡੋਬਣ ਦਾ, ਬਾਰ ਨਾਮ ਪਾਣੀ ਦਾ, ਤੈਨੂੰ ਪਾਣੀ ਚ ਡੋਬ ਕੇ ਮਾਰ ਦਿਆਂ। ਕੀ ਸਮਝ ਰੱਖਿਆ ਤੈਂ ਕਿਉਂ ਪੂਜਾ ਕਰਦਾ ਹੈ? ਇਸ ਅਪਰਾਧ ਵਿੱਚ ਉਹਦੇ ਦੁਆਰੇ ਰਾਜੇ ਨੂੰ ਹੋ ਜਾਣਾ ਹੈ। ਇਹ ਕਲਗੀ ਪਰ ਪਾਤਸ਼ਾਹ ਵੀ ਲਿਖਦੇ ਹਨ, ਨਹੀਂ ਤੂੰ ਇਸ ਤਿੱਖੇ ਪ੍ਰਤਾਪ ਵਾਲੀ ਦੇਵੀ ਦੀ ਪੂਜਾ ਕਰਨੀ ਛੱਡ ਦੇ ਜੋ ਪੂਜਾ ਕਰਦਾ
ਹੈ। ਹੇ
ਬ੍ਰਹਮਣ ਨਹੀਂ ਤੇਰੇ ਅੱਜ ਦੋ ਟੁਕੜੇ ਕਰ ਲੈ, ਬਹੁਤ ਕੀ ਮਨਜ਼ੂਰ ਹੈ? ਦੋ ਟੁਕੜੇ ਕਰਦੇ ਹਾਂ, ਪਾਣੀ ਚ ਡੋਬ ਕੇ ਮਾਰਦੇ ਹਾਂ ਜਾਂ ਪੂਜਾ ਛੱਡਦੇ ਹਾਂ? ਇਹ ਤੇਰੇ ਘਰਵਾਲੀ ਨੇ ਦੱਸਿਆ, ਪਰ ਤੈਨੂੰ ਆਪਣੀਆਂ ਅੱਖਾਂ ਨਾਲ ਪੂਜਾ ਕਰਦਾ ਦੇਖਿਆ। ਬ੍ਰਹਮਣ ਕਹਿਣ ਲੱਗਾ, ਰਾਜਨ ਮੇਰੇ ਘਰਵਾਲੀ ਦੀ ਗਵਾਹੀ ਦੀ ਲੋੜ ਨਹੀਂ ਤੇ ਤੇਰੀਆਂ ਅੱਖਾਂ ਦੀ ਗਵਾਹੀ ਦੀ ਲੋੜ ਨਹੀਂ, ਮੈਂ ਖੁਦ ਕਹਿੰਦਾ ਹਾਂ ਕਿ ਪੂਜਾ ਕਰਦਾ। ਤੂੰ ਗੱਲ ਸਜ਼ਾ ਦੀ ਕਰ, ਤੂੰ ਸਜ਼ਾ ਦੇਣ ਲਈ ਤਿਆਰ ਹੋ ਤੇ ਮੈਂ ਸਜ਼ਾ ਝੱਲਣ ਲਈ ਤਿਆਰ ਹੋ ਗਿਆ। میں تو تیار ہی ہوں سزا دین تیار ہو کی دینا. وہ انسان نہیں جو بہت آ کے اپنے ارادے میں بدل دے, وہ انسان نہیں ہے. پرکھنا ہوئی سب تو کرڑی پریکھا پامے پریشا تتی تبی تے بیٹھن والی بھی کوئی کٹ نہیں سی, پر تتی تبی تے بیٹھن والے کی عمر کا سرحد دیا کندھا کھڑن والوں کی عمر کا جی سمان کا فرق ہے. گل وہ بھی بہت بڑی ہے پر لیکن سرحد دیا کندھا کھڑن والوں کے مقابلے گل برابر کی نہیں ہوتی. پیغمبر کوئلوں کے اتنے ترن کا حکم ہوا, گھبرایا, چیکاں ماریاں, ہے میرے خدا میں انہیں اگ کے انگاروں سے تر نہیں سکاں گا, ایمان ڈول گیا. خدا والوں آواز آتی ہے پیغمبر تیرے ڈولن کے نال بہت بڑا نقصان ہوئے گا, کیوں ڈولیا ہے تو ایک بار تر ان اگ کے انگیاروں فلوں کے روپ میں تیرے کی بدل لی آ گیا تیری مدد کی. جس بچے کے امتحان سرتے ہو تو بچہ کمزور ہوگی اور انہوں یقین ہوگی میں پھر ہوا گا, جب نقل مراؤن والا سرتے آ گیا ہوگی ان کا کدھر ڈر گئی, جب سرتے کھڑا نقل مراؤن والا یہ تو فکر نہ کر گل کر رہی ہے تیرے تین پھر بھی ہو جائیں گے نقل مار, یہ بھی کوئی پاس ہونا جب نقل مار کے پاس کرایا جائے. یہ نقل مار کے حل کسی نے بری نہ لگے اٹل سچائی ہے. پرہلاد سال کا ہے تو بابا ملتے سنگھ کی پنج سال, پنج سال تو نہیں ہے نوین بوجھ کے انوسار نہیں سات سے نو سال کا رٹا تیے بنایا. نکی نکی گلوں بھی کئی بار میں اس لیے پنج سے سات سال کی گل تو سات سے نو سال کی گل کی ہے. کیڑی جہی ہوں نے چاہے جن مرضی سندر محل ہوگئے وہ بعد تو تھوڑی جی ٹیڑی بہت ہے, پر کہڑی ٹیڑی جا بڑھنا جی پاوے اپنی سمجھ نہ آئے, اپنی سمجھ جہی ہے وہ اتنی ودیا لگے گی انہیں ٹھیک ہے, پاوے اپنی وکلیا بھی ہو. اس لیے نوین کھوج اور تاریخوں کے مطابق یہ پانچ سال کچھ مہینے کی عمر ہے. پرہلاد بھی پانچ سال کا, یہ گرو گوبند سنگھ صاحب کا سب تو چھوٹا بہت ماتا جیتو جی کا دلارا جہاں ماں گزری کی گود میں پایا ہوا ہے کہ اج سنسار کے اتحاس ایک نواں موڑ آیا. دنیا بھر کا اتحاس توڑ کے دیکھو سب تو چاہ سب تو بڑی قربانی والا اگر کوئی تمہیں انسان لبے گا تو سرحد دیا کندھا چڑھن والا بابا فتح سنگھ لبے گا. دنیا کے اتحاس میں یہ نہیں سکھ اتحاس میں لیاؤ, اسلام کا اتحاس لیاؤ, ہندو دھرم کا اتحاس لیاؤ, پانچ پانچ چھ چھ مہینے کے بچے ماما دیا بودن میر منو کے سمے ٹوٹے ٹوٹے کیتے گئے, آندر کے ہار گلوں سے پائے گئے, چکیاں پیسیاں ادھی ادھی روٹی سے گزارا کیتا. اتوں تک کے خالصہ جی ظلم ہوئے, میری بہن اور میری ماوا بیٹھیا میں دکھا جو واپر ساری قوم سے میر منو سامنے کسی آ کے دے گئے اور کیا ہے سکھان دیا گھر والیاں جہاں گربتیاں ہیں بڑے بڑے پتھر پیٹ پہ رکھ کے انہوں نے بچے پیٹ پہ مار دیتے جان, اور ایسا ہوا اکر بہت اتحاس کرو پیٹ کے بچے مار دیتے. یہ جانوا نے کوئی ترس نہیں کیتا پر پھر بھی انہوں نے پانا بنیا گرب مرن والا, ماں کی گود مرن والا, چیتا مارتے ہوئے بچہ اپنے سبھاؤ سر مرن والا, وہ تو بابے فتح سنگھ صاحب تو سینکڑے کی گنتی ہے. پر بابا فتح سنگھ کے مقابلے اس کر کے نہیں گرو گوبند سنگھ صاحب کا پتر ہے, نہیں انصاف کے نقطے کو سچ کے نقطے کو جنہیں گیان نال موت کا ٹاکرا کیتا ہے, عمر چھوٹی گیان سامنے موت پر دستی ہے کہ پھر نہ ڈولیا ہو جائے. انہیں بچوں موت نہیں سی دیتی, جی دیتی سی انہیں بچے نے چیتا بھی مار دینا, انہوں نے گیان نہیں سی جس سے کتنا بچہ روندا نہیں دینا. بابا فتح سنگھ صاحب گوڈے کر دیتے گیٹے کر دیتے تو پھر ڈولے نہیں اڈول کھڑے رہے اور وہ مستری نو کہندے سن, وہ زلادہ نو کہندے سن, وہ کاریگر نو کہندے سن. کارو یہ جو حکم ملے گا تو بی بی نہیں ہونی چاہیے, یہ حکم گرمت دا اسی سنانے ہاں. سنت رنچت ماتر کی بیوی نہ ہو گئے, یہ سدھی کنت کے بیوی کنت نقصان سے کی لاب سن کاریگر صاحبزادے نے کیا اٹا لاؤن والے کی کاریگرو یہ دیوار اٹا کی نہیں ہے سکھی کی دیوار ہے, جی تھوڑا جا بھی فرق پی گیا تو لوگ کہیں گے کہ گرو گوبند سنگھ جی لال ڈول کے ہو گئے ترتے ہو گئے جی کندھے ہوگی ابھی اڈول کر گئے تو اس کندھا دن چٹا ٹھیک لو گیا جب جی کا پاٹ ہوتا رہا. پھر اس پاس اتہاس لو پرانا کا سامنے اتہاس میں آیا پرہلاد کہ پنڈت اج تک ہٹ لا کے چاہ رہے ہیں جی پیڑی نہ بن دو راما پرہلاد ڈول جا ڈول گیا سی ڈول جانا سی ڈول گیا سی کہہ لگا نہیں ملتان کا ذکر ہے ملتان جاتا اج تک مندر ہے جتنے نرسنگ اسی ویلے کیڑی بن کے اس تپ کے تھمبے اتنے آ گیا پرہلاد ہوں اور آکاش مانی ہوئی پرہلاد دھیان نہ دے سامنے کی ہے جی ایک کیڑی نہیں سڑ سکتی تو تم ہی نہیں سڑے گا انہیں رٹ کے جب جب کی ہوں دسو بھی نقل مار کے پاس کراؤ کے نام کی قصد ہے ہیر ہون کے کنارے گئے پر اپنا جان کے پرہلاد کی مدد کر لی کہ وہ دھرم سی آیا مدد کر لی ہونا چاہیے دو چار مارے پرہلاد پر آیا یہ ہونا ہی چاہیے سی لیکن بابے فتح سنگھ کے نام جب تھی مقابلہ کرو گے ایک بار نے کہا ہے گرو نانک میری مدد کر میری سہایتا کر اے مر جان اے ایسا ہو جان. سارے مہاپرشوں نے ایک بار گرمت نے سوال کیا وہ کہتے وہ دسو بھگتان کے سکھان کی انتر ہے سارے لیے بھی کرنا سی بدیاتی مہاپرش ٹو دی پوائنٹ انہیں پتر بلیال گئے مہاپرشوں نے ایسی کہہ رہے بھائی این فرق ہے بھی بھگتا نے پیڑی پی انہوں نے چیتا ماریا سکھا نے پیڑی پا دو چیتا کہ اس گل میں دنیا کا بندہ کون مکرے گا سات کری جا بیتی سونی ادو تیارہ نہیں ماریا تو کہ اجو نہ آیا وہ میری رکھا کرنے والا تو آیا نہیں تو کڑیا تو آ گیا میرے میم اجو نہ آئے تو پڑھ کری اس طرح کی کرنا والے لابیا نے کرتا کہ تم اجے آ نہیں رکھا کرنے والے بلایا ہی نہیں کھیچل نہیں کرتی. جس پیو پتا ہے کہ میرے پت نے دن رات لا کے محنت کی ہے تو پورے نمبر لے کے پاس ہوئے گا تو ان جا کے انہیں نقل مراؤ والے کی محنت کرنے کی کر لی تو انہوں کبھی محنت انہوں نے نہیں کی خود پتر کہنا پتا جی میرے لیے کوئی سفارش نہیں کرنی میری محنت کا سٹا اج نکلے گا تمہیں پتا لگے گا تھوڑا پتر کن پڑھنے کی لائق سی صحیح نمبر لے کے پاس گرو گوبند سنگھ صاحب کے بیٹے ستیاں تلیاں سے بیٹھنے والا گرو ارجن چاندنی چوک والا گرو تیغ صاحب بند بند کٹنے والا بھائی منی سنگھ کھوپڑ کراؤ والا بھائی تارو سنگھ بھائی متی داس دو حصوں میں شریر منڈن والا یہ سارے انہوں مرجیوں کا اتہاس ہے جنہوں نے پانا منیا تیرا تیا میٹھا لگ ہے ہر نام پدارت نانک منگ تن کے رستے سے چلن والے جہے بلوان وہ کدی مرن تو ڈر کے اپنا رستہ نہیں بدلتے. کیوں ساتھ میں وہ کہنے لگا توں جو میرے ڈر دے رہی ہے تو یہ کہہ رہے نہیں بور بار میں پوچھ ساج سیب دیوی پرچنڈ نہیں کارت آج تو دکھنڈ کہ میں تیرے دو ٹکڑے کر دیا گا تین پانی میں دو کی مار دیا گا. تن کو دو مثال لکھ دیں کہ ابھی برہمن کی کہہ رہا ہے
جگنڈ جو سیو سن لے ہو سچ تو ہو کہو دیو
گھر کے آپ کو ست نام سری بھا کہہ رہے برہمن بولے اس ویل راجن کی کیا کہہ رہے ਬੇਸ਼ਕ ਮੇਰੇ ਤੇ ਕੀਜਾ ਦੁਖੰਡ ਸੇਵ ਮੈਂ ਸੇਵਾ ਨਹੀਂ ਤਜਾਂਗਾ, ਮੇਰੇ ਦੋ ਟੁਕੜੇ ਕਰਨ ਉਹ ਕਰ ਲੈ ਕਹੋ ਦੇਵ ਤੇ ਰਾਜ ਮੈਂ ਸੱਚੀ ਗੱਲ ਕਹਿੰਦਾ ਹਾਂ ਪਾਣ ਅੱਗ ਵਿੱਚ ਛੱਡ ਦੇ ਦੋ ਖੰਡ ਕਰ ਦੇਵੇ ਤੂੰ ਦੋ ਟੁਕੜਿਆਂ ਦੀ ਗੱਲ ਕਰਦੇ ਨਾ ਧਿਆਨ ਦੇ ਕੇ ਸੁਣ ਦੋ ਟੁਕੜੇ ਕੀ ਹੁੰਦੇ ਅਗਰ ਤੇਰੀ ਤਾਕਤ ਹੈ ਮੇਰੇ ਸਰੀਰ ਤੇ ਜਮਾ ਕੇ ਵੇਖ ਅੱਗੇ ਕਹਿ ਰਿਹਾ ਹੈ
ਕਿਉਂ ਨਾ ਹੋਵੇ ਟੂਟ ਤਨ ਤੇ ਹਜ਼ਾਰ
ਜੇ ਤੂੰ ਹੌਲੀ ਹੌਲੀ ਹਜ਼ਾਰ ਟੁਕੜੇ ਵੀ ਕਰ ਦੇ ਤਾਂ ਇਹ ਬ੍ਰਹਮ ਟੋਲਣ ਵਾਲਾ ਨਹੀਂ ਇਹਦੇ ਟੁਕੜੇ ਬ੍ਰਹਮ ਕਹਿੰਦਾ ਸਰੀਰ ਦੇ ਹਜ਼ਾਰਾਂ ਟੁਕੜੇ ਕਰਦੇ ਹਜ਼ਾਰਾਂ ਹਜ਼ਾਰ ਟੁਕੜੇ ਹੋਣ ਦੇ ਨਾਲ ਵੀ ਮੈਂ ਜੋ ਡਿਊਟੀ ਪਰਮੇਸ਼ਰ ਵੱਲੋਂ ਮਿਲੀ ਹੈ ਉਹਦੇ ਚ ਕੁਤਾਹੀ ਨਹੀਂ ਕਰਨ ਵਾਲਾ ਧਰਮ ਤੇ ਪੜਨ ਧਰਮੀ ਬੰਦੇ ਨੂੰ ਜੀਵਨ ਦਾ ਲਾਲਚ ਨਹੀਂ ਹੁੰਦਾ ਧਰਮ ਦਾ ਲਾਲਚ ਹੁੰਦਾ ਇਹ ਲਾਲਚ ਲਾਲਚ ਨਹੀਂ ਤਪੱਸਿਆ ਇਹ ਲਾਲਚ ਮੁਕਤੀ ਦਾ ਕਾਰਨ ਬਣਦਾ ਹੈ ਹਰ ਚੀਜ਼ ਵਿੱਚ ਗੁਣ ਤੇ ਔਗੁਣ ਸਮਾਨ ਹੈ ਗੁਣ ਔਗੁਣ ਸਭ ਇੱਥੇ ਇਹ ਜਿਹੜੇ ਪੰਜੇ ਨੇ ਇਹਨਾਂ ਵਿੱਚ ਕੁਝ ਗੁਣ ਵੀ ਹੈਗੇ ਨਾਲ ਨਾਲ ਇਹਨਾਂ ਦੀ ਵਰਤੋਂ ਕਵਰਤੋਂ ਨਹੀਂ ਬਣਦਾ ਜੇ ਲਾਲਚ ਨਾਮ ਜਪਣ ਦਾ ਕੀਤਾ ਹੈ ਤਾਂ ਲਾਲਚ ਸੰਗਤ ਚਾਉਣ ਦਾ ਕੀਤਾ ਹੈ ਤਾਂ ਲਾਲਚ ਪਰ ਕਿਆ ਉਸ ਲਾਲਚ ਦੇ ਮੁਕਾਬਲੇ ਨਿਰੰਤਰ ਮਿਲਣ ਵਾਲਾ ਬਹੁਤ ਫਰਕ ਕਹਿੰਦੇ ਧਰਮ ਦੇ ਸਹਿਤ ਮਰਨਾ ਕੋਈ ਘਾਟੇ ਵਾਲੀ ਗੱਲ ਨਹੀਂ ਧਰਮ ਤੋਂ ਬੇਮੁਖ ਹੋ ਕੇ ਜੀਣਾ ਬਹੁਤ ਵੱਡੇ ਘਾਟੇ ਵਾਲੀ ਗੱਲ ਹੈ ਇਹ ਘਾਟੇ ਦਾ ਸੌਦਾ ਕਦੇ ਧਰਮੀ ਕੁਛ ਨਹੀਂ ਕਰਿਆ ਕਰਦੇ ਇਸ ਵਿੱਚ ਭਾਵੇਂ ਹਜ਼ਾਰ ਕੁੰਡੇ ਕਰਦੇ ਤੇ ਨਹੀਂ ਤਜੋ
ਨਹੀਂ ਤਜੋ ਪਾਏ ਦੇਵੀ ਉਦਾਰ
ਮੈਂ ਜਿਸ ਥਾਂ ਤੇ ਉਸ ਆਦ ਸ਼ਕਤੀ ਦੀ ਪੂਜਾ ਕਰਦਾ ਹਾਂ ਮੈਂ ਉਸ ਪੂਜਾ ਦੇ ਇਰਾਦੇ ਨੂੰ ਬਦਲਣ ਵਾਲਾ ਨਹੀਂ ਹੁੰਦਾ ਇਹ ਪੂਜਾ ਕਰਦਾ ਰਹਾਂਗਾ
ਸੁਣ ਭਇਓ ਬੈਣ ਸ਼ੂਦਰ ਸੋ ਤੁਰਤ ਜਾਣ ਜੁਟਿਓ ਆਣ ਮਕਰਾਸ਼ ਜੁਤ
ਇਹਨਾਂ ਬਚਨਾਂ ਨੂੰ ਸੁਣ ਕੇ ਕੋਈ ਸ਼ੂਦਰ ਰਾਜਾ ਕ੍ਰੋਧ ਤੇ ਸਹਿਤ ਹੋ ਗਿਆ ਹੈ ਇਹ ਮੰਨ ਲਓ ਕਿ ਜਿਵੇਂ ਮਕਰਾਸ਼ ਦੈਤ ਹੋਇਆ ਇੱਕ ਉਹ ਆਣ ਕੇ ਜੁੱਧ ਵਿੱਚ ਜੁੜ ਗਿਆ ਮਨ ਵਿੱਚ ਦੈਤ ਹੀ ਆ ਗਿਆ ਸਮਝ ਬ੍ਰਹਮ ਇਸ ਪ੍ਰਕਾਰ ਦਾ ਭਾਣਾ ਬਰਤਿਆ
ਜੋ ਤ੍ਰਿਦਸਪੁਰਗ ਸਰੋਨਤ ਜੁਜਾਨ
ਕਹਿੰਦੇ ਦੋ ਦੋਵੇਂ ਹੀ ਦ੍ਰਿਗ ਨੇਤਰ ਤੇ ਸੁਪਰਤ ਸਹਿਤ ਕ੍ਰੋਧ ਦੇ ਸਰੋਣਤ ਲਹੂ ਚੁਚਾਨ ਚੌਣ ਕੁਪਾ ਦੋਨੇ ਨੇਤਰਾਂ ਵਿੱਚ ਕ੍ਰੋਧ ਦੀ ਅੰਸ ਨੇ ਖੂਨ ਤਾਰ ਦਿੱਤਾ ਉਹਦੀਆਂ ਅੱਖਾਂ ਰੰਗੀਆਂ ਵਿੱਚ ਤੇ ਉਹਦੇ ਵਸ ਤੋਂ ਬਾਹਰ ਹੋ ਗਿਆ ਕ੍ਰੋਧ ਸਰੀਰ ਕ੍ਰੋਧ ਕੰਬਣ ਲੱਗਾ ਤੇ ਬ੍ਰਹਮ ਨੂੰ ਦੁਸ਼ਮਣ ਲੱਗਾ
ਜਨ ਕਾਲ ਕਾਹੇ ਦੀਨੀ ਨਿਸ਼ਾਨ
ਮਾਨੋ ਕਾਲ ਨੇ ਆ ਕੇ ਉਸ ਨੂੰ ਨਿਸ਼ਾਨੀ ਕਰ ਦਿੱਤੀ ਨਿਸ਼ਾਨੀ ਦੇ ਦਿੱਤੀ ਹੈ
ਹੱਥ ਗਰਭ ਮੂੜ ਭੇਚਣ ਬੁਲਾਏ
ਇਹ ਮੂਰਖ ਉਸੇ ਵੇਲੇ ਆਪਣੇ ਕਿਰਤਨ ਦੀ ਇਹ ਦਾਸਾਂ ਦੀ ਭਾਵ ਉਹਨਾਂ ਚੰਗਾਲਾਂ ਨੂੰ ਜੋ ਕਤਲ ਕਰਨ ਵਾਲੇ ਉਸੇ ਵੇਲੇ ਆਪਣੇ ਕਿਰਤਨ ਦਾਸਾਂ ਉਹਨਾਂ ਨੂੰ ਹੁਕਮ ਦਿੰਦਾ ਹੈ
ਉੱਚੇ ਬੈਣ ਇਹ ਹਾਂ ਜਾਏ
ਇਹ ਹੁਕਮ ਦੇ ਦਿੱਤਾ ਕਹਿੰਦੇ ਨੂੰ ਲੈ ਜਾਓ ਸਾਨੂੰ ਉਦਾਸ ਕਰਦੇ ਉਸ ਨੂੰ ਇਹ ਮਾਰ ਦਿਓ ਛੱਡਣਾ ਨਹੀਂ ਹੈ
ਲੈ ਗਏ ਤਾਸ ਦਰੋਹੀ ਤੁਰੰਤ
ਉਸ ਤਾਸ ਇਸ ਨੂੰ ਤੇ ਇਹ ਦੁਸ਼ਮਣ ਧਰੋਹ ਕਰਨ ਵਾਲੇ ਕਰਦੇ ਉਸ ਨੂੰ ਲੈ ਕੇ ਹਨ
ਜਹਿ ਸੰਭਰ ਸੁਭ ਦੇਵਲ ਸੁਭੰਤ
ਇਹ ਜਿੱਥੇ ਸੰਭਰ ਉਸ ਦੇਵ ਦਾ ਇੱਕ ਦੇਵ ਭਾਵ ਉੱਥੇ ਇੱਕ ਮੰਦਰ ਹੈ ਤੇ ਉਸ ਮੰਦਰ ਦੇ ਸਾਹਮਣੇ ਨੂੰ ਕਤਲ ਕਰਨ ਵਾਸਤੇ ਲੈ ਗਏ
ਬਾਦ ਆਠ ਮੁਸਕੈ ਚੜਾਏ
ਪੁਰਾਤਨ ਸਮੇਂ ਦੀ ਇਹੀ ਚਲੀ ਆ ਰਹੀ ਹੈ ਕਿ ਜਦੋਂ ਕਿਸੇ ਨੂੰ ਫਾਂਸੀ ਦੇਣੇ ਉਹਦੇ ਤੇ ਇੱਕ ਟੋਪ ਪਾ ਰਹੇ ਨੇ ਉਹਦੀਆਂ ਅੱਖਾਂ ਰਹੀਆਂ ਜਾਂ ਉਹਨੂੰ ਫਾਂਸੀ ਦੇਣ ਲੱਗਿਆ ਅੱਖਾਂ ਦੀ ਪੱਟੀ ਬਣ ਗਈ ਇਹਦੀਆਂ ਤੇ ਬਾਂਦ ਆਖ ਮੁਸਕੈ ਚੜਾਏ ਬਾਹਾਂ ਪਿੱਛੇ ਨੂੰ ਕਰਕੇ ਬਣ ਰਹੀਆਂ ਤੇ ਇਹਦੀਆਂ ਅੱਖਾਂ ਜਿਹੜੀਆਂ ਸਨ ਉਹ ਬੰਦ ਕਰ
ਦਿੱਤੀਆਂ ਪਾੜ
ਖੰਡਾ ਕਰ ਲਿਆ
ਇਹ ਤਲਵਾਰ ਨੂੰ ਤਾਣ ਕੇ ਉਹ ਮਾਰਨ ਦੇ ਲਈ
ਜਬ ਦੇਣ
ਜਦੋਂ ਤੇਗ ਤਾਣ ਕੇ ਉਹਨੂੰ ਮਾਰਨ ਲੱਗੇ ਜਲਾਬ ਸਾਹਮਣੇ ਰਾਜਾ ਖੜੇ ਮਰਵਾਉਣ ਵਾਲਾ ਮਾਰਨ ਵਾਲੇ ਤੇ ਜਿਸ ਵੇਲੇ ਉਹਦੇ ਤੇ ਵਾਰ ਕਰਨ ਲੱਗੇ
ਤਬ ਕੀ ਉਹ ਕਾਲ ਤੋਂ ਵਿਕਰ ਧਿਆਨ
ਤਦ ਉਸ ਵੇਲੇ ਉਸ ਅਕਾਲ ਪੁਰਖ ਵਾਹਿਗੁਰੂ ਦਾ ਪਰਮੇਸ਼ਵਰ ਦਾ ਧਿਆਨ ਕੀਤਾ ਉਸ ਬ੍ਰਹਮ ਇਹ ਅਕਾਲ ਪੁਰਖ ਕਾਲਨ ਕੋ ਕਾਲ ਮਹਾਂਕਾਲਨ ਕੋ ਕਾਲ ਹੈ ਜਾਂ ਕਾਲ ਦਾ ਵੀ ਕਾਲ ਕਰਨ ਵਾਲਾ ਹੈ ਉਸ ਮਹਾਂਕਾਲ ਨੂੰ ਯਾਦ ਕੀਤਾ ਐ ਮੇਰੇ ਪਰਮੇਸ਼ਵਰ
ਜਬ ਕੀਓ ਚਿਤ ਮੋਹ ਵਿਕਰ ਧਿਆਨ
ਤੇ ਜਦੋਂ ਇਸ ਬ੍ਰਾਹਮਣ ਨੇ ਚਿਤ ਵਿਚ ਧਿਆਨ ਕੀਤੇ ਤਾਂ
ਇਹ ਦੀਨ ਦਰਸ ਤਬ ਪਾਲ ਆਣ
ਤੇ ਉਸੇ ਵੇਲੇ ਅਜੇ ਰਾਜੇ ਨੂੰ ਤਾਂ ਨਹੀਂ ਕਿਹਾ ਤੇ ਕਾਲ ਭਗਵਾਨ ਨੇ ਅਕਾਲ ਪੁਰਖ ਨੇ ਬ੍ਰਾਹਮਣ ਨੂੰ ਆ ਕੇ ਦਰਸ਼ਨ ਦੇ ਦਿੱਤੇ ਮੈਂ ਤੂੰ ਕਿਉਂ ਬੋਲਦਾ ਤੇਰੀ ਮਦਦ ਲਈ ਮੈਂ ਆ ਗਿਆ ਬਸ ਮੈਂ ਜਿਵੇਂ ਸੰਸਾਰ ਨੂੰ ਪ੍ਰਗਟ ਹੋ ਕੇ ਦਰਸ਼ਨ ਦੇਣੇ ਨੇ ਇਹ ਤੇਰੇ ਅਸੀਂ ਤੈਨੂੰ ਵਿਖਾ ਦਿੱਤਾ ਮੈਂ ਪਹੁੰਚ ਗਿਆ ਤੈਨੂੰ ਤਸੱਲੀ ਹੋ ਜਾਏ ਬਸ ਤੇ ਮੈਂ ਆਪਣੇ ਤਰੀਕੇ ਨਾਲ ਪ੍ਰਗਟ ਹੋਇਆ ਜਿਵੇਂ ਹੁਣ ਬ੍ਰਹਮਣ ਕਹਿੰਦੇ ਹਨ
ਨਹੀਂ ਕਰੋ ਚਿੰਤ ਚਿਤ ਮਾਜ
ਤੁਰੰਚਿਤ ਮਾਤਰ ਵੀ ਚਿੰਤਾ ਨਾ ਕਰ ਮੈਂ ਤੇਰੀ ਮਦਦ ਲਈ ਆ ਗਿਆ ਹਾਂ ਤੇਰੇ ਇੱਕ ਦੁਸ਼ਮਣ ਨੂੰ ਮਾਰਨ ਦੇ ਕਾਰਨ ਮੈਂ ਖੜ ਹੋਇਆ ਪਰ ਅਨੇਕਾਂ ਸ਼ਤਰੂਆਂ ਨੂੰ ਮਾਰਨਾ ਇਹ ਤਾਂ ਤੇਰਾ ਤਾਂ ਇੱਕ ਕਾਰਨ ਹੀ ਬਣੇ ਕੋਲ ਮੈਂ ਆ ਗਿਆ ਜੋ ਕੰਮ ਕਰਨਾ ਉਸ ਕੰਮ ਕਰਨ ਲਈ ਹਾਜ਼ਰ ਹੋ ਗਿਆ
ਭਾਈ
ਹੁਣ ਚੰਗੀ ਤਰ੍ਹਾਂ ਧਿਆਨ ਨਾਲ ਇਹ ਸੁਣ ਲਓ ਸਮਾਂ ਦਸ ਪੰਦਰਾਂ ਮਿੰਟ ਦਾ ਬਾਕੀ ਦਸ ਮਿੰਟ ਹੈ ਅੱਜ ਦੀ ਕਥਾ ਸਮਾਪਤ ਹੈ ਇਹਦੇ ਨਾਲ ਹੀ ਕਲਕੀ ਪ੍ਰਗਟ ਹੋਣ ਦੀ ਗੱਲ ਸਮਾਪਤ ਹੋਣੀ ਹੈ ਦੋ ਪੁੱਤਾਂ ਦੇ ਚੋਣ ਕਲਕੀ ਅਵਤਾਰ ਪ੍ਰਗਟ ਹੋ ਰਹੇ ਹੈ ਕਿਸ ਢੰਗ ਨਾਲ ਕਿੱਥੋਂ ਪ੍ਰਗਟ ਹੋਣਾ ਹੈ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਲੇਖਣੀ ਪ੍ਰਗਟ ਕਰ ਰਹੀ ਕਿੱਥੋਂ ਪ੍ਰਗਟ ਹੋਣਾ ਅਰ ਕਿਸ ਥਾਂ ਤੇ ਪ੍ਰਗਟ ਹੋਣਾ ਆਪਣੇ ਆਪਣੇ ਤੇ ਜਿਸ ਤਰ੍ਹਾਂ ਆਪਣੇ ਆਪਣੇ ਅਰਥ ਬੁਲਾਏ ਹੋਏ ਆਪ ਨਖਤਰ ਹੈ ਜਾਣ ਸਕਦਾ ਤੇ ਹੋਰ ਕੋਈ ਉੱਠ ਸੀ ਮਰਦ ਕਰ ਚਾਹੀਦਾ ਮੌਜ ਲੱਗੀ ਪ੍ਰਯਾਪਤ ਕਰਨ ਵਾਲਿਆਂ ਨੂੰ ਕੋਈ ਕਿਸੇ ਤਰ੍ਹਾਂ ਨਾ ਕਰੀ ਇਹਨਾਂ ਨੂੰ ਕਿਸੇ ਤਰ੍ਹਾਂ ਰੱਖਣੀ ਭੋਲੀ ਜਨਤਾ ਪਤਾ ਕਿਉਂ ਜਿਹਾ ਭੋਲਾਪਣ ਸਾਡੇ ਵਿੱਚ ਆ ਗਿਆ ਇਉਂ ਲੱਗਿਆ ਕਿ ਪਰਮਾਰਥੀ ਵਿਦਿਆ ਸਾਡੇ ਵਿੱਚੋਂ ਦਿਨ ਪ੍ਰਦਿਨ ਲੋਪ ਹੋ ਰਹੀ ਹੈ ਬਸ ਹੋਰ ਕੋਈ ਕਾਰਨ ਨਹੀਂ ਹੈ ਵਿਦਿਆ ਨੇਤਰ ਹੈ ਨੇਤਰਾਂ ਤੋਂ ਬਿਨਾਂ ਅੱਖਾਂ ਦੇ ਸਾਹਮਣੇ ਇਸ ਲਈ ਕੁਝ ਅੰਧੇਰਾ ਆ ਗਿਆ ਵਿਦਿਆ ਪਰਮਾਰਥੀ ਵਿਦਿਆ ਅਤੀ ਜ਼ਰੂਰੀ ਹੈ ਤੇ ਇਸ ਪ੍ਰਕਾਰ ਨੂੰ ਕਹਿ ਰਹੇ ਕਹਿੰਦੇ ਉਸ ਵੇਲੇ ਤਾਂ ਪਰੀ ਸੂਹ ਭੋਲੇ ਨਿਧਾਰ ਉਸ ਮੰਦਰ ਦੇ ਤਹਿ ਖਾਨੇ ਦੇ ਵਿੱਚੋਂ ਇੱਕ ਐਸਾ ਗਿਆ ਤੇ ਜਿਵੇਂ ਧਰਤੀ ਫਟ ਗਈ ਹੁੰਦੀ ਹੈ ਤੇ ਉਹਦੇ ਰਫਤਾਰ ਦਾ ਕੋਈ ਤੂਫਾਨ ਧਰਤੀ ਦੇ ਵਿੱਚੋਂ ਬਾਹਰ ਆ ਰਿਹਾ ਸੂਹ ਪੈ ਰਹੀ ਹੈ ਹਵਾ ਦੀ ਸੂਹ ਸੂਹ ਨਹੀਂ ਵੱਧ ਇਸ ਕਰਕੇ ਬੜੀ ਭਾਰੀ ਇਲਾਜ ਹੋਵੇਗੀ
ਇਲਾਜ
ਦੇ ਨਾਲ ਹੀ ਕਲਕੀ ਅਵਤਾਰ ਤੇ ਸਾਹਮਣੇ ਆਣ ਕੇ ਦਰਸ਼ਨ ਦੇ ਜਿਵੇਂ ਤੱਤੇ ਅੱਖਾਂ ਚੋਂ ਆਇਆ ਸੀ ਤੇ ਘੋੜੇ ਦੇ ਤਹਿ ਖਾਨੇ ਵਿੱਚੋਂ ਆਇਆ ਕਿਸੇ ਬੰਦੇ ਕੋਲ ਤੋਂ ਬਾਹਰ ਨਹੀਂ ਆਇਆ ਸਿੱਧੇ ਧਰਤੀ ਤੋਂ ਪ੍ਰਗਟ ਹੋ ਗਿਆ ਉਸ ਦੇ ਮੰਦਰ ਦੇ ਵਿੱਚ ਭਗਵਾਨ ਨੇ ਆਣ ਕੇ ਦਰਸ਼ਨ ਦੇਣੇ
ਪ੍ਰਮਾਣ ਕਰਿਆ ਸੁਤੰਤ
ਉਸ ਵੇਲੇ ਤਾੜ ਪ੍ਰਮਾਣ ਕਰਿਆ ਤਾੜੀ ਦੇ ਵਿਸ਼ ਜਿੱਡਾ ਖਿੰਦਾ ਉਹਦੇ ਹੱਥ ਵਿੱਚ ਜਦੋਂ ਤਾਣ ਚੁੱਕਣਾ ਹੈ
ਹਰ ਕਸ਼ੋ ਵਕਸ਼ ਤਾਜੀ ਸੁਰੰਗ
ਜਿਵੇਂ ਜੋ ਤੁਰਕ ਸਥਾਨ ਦੇ ਸੋਹਣੇ ਰੰਗ ਵਾਲੇ ਘੋੜੇ ਦੇ ਉੱਤੇ ਉਹਨੇ ਸੁਣ
ਸੇ ਠੰਡੀ ਸ਼ੰਦ ਅਜੇ ਨਾਦ ਸੁਰੰਗੀ ਭੱਠਾ ਢੋਰੀਆ
ਇਹਨੂੰ ਸਿਰ ਠੰਡੀ ਛੰਦ ਬਿਲਕੁਲ ਜਿਹੋ ਜੇ ਦੁਰਗਾ ਦੇ ਯੁੱਧ ਵਿੱਚ ਜਿਹੋ ਜੇ ਦੁਰਗਾ ਨੂੰ ਪੌੜੀਆਂ ਤੇ ਦੇਵੀ ਦੇ ਯੁੱਧ ਵਿੱਚ ਮਹਾਰਾਜ ਚੰਡੀ ਦੀ ਵਾਰ ਵਿੱਚ ਲਿਖਦੇ ਹਨ ਇਹ ਉਸ ਪ੍ਰਕਾਰ ਦੀ ਰਚਨਾ ਆ ਗਈ ਬੱਚੇ ਨਾਦ ਕਹਿੰਦੇ ਜਿਸ ਵੇਲੇ ਬੜੇ ਸੋਹਣੇ ਰੰਗ ਵਾਲੇ ਨਾਦ ਵਜੇ ਤੇ ਉੱਚੀਆਂ ਧਨਾਂ
ਨੱਚੇ ਜਾਣ ਫਿਰੰਗੀ ਵਜੇ
ਇਉਂ ਮਲੂਮ ਹੁੰਦਾ ਹੈ
ਜੇ ਮਨ ਉਹ ਜੰਗ ਦੇ ਤਰੰਗੀ ਨੱਚ ਰਹੇ ਨੇ ਤੇ ਬਜ ਰਹੇ
ਨੇ ਠੰਗੀ ਝੂਲਣ
ਬੱਚੇ ਨੇਜੇ ਝੰਡੇ ਝੂਲਦੇ ਹਨ
ਸਾਵਣ ਜਾਣੋ ਮਨ ਦੀ ਘਟਾਂ ਡਰਾਵਣੀ
ਹੁੰਦਾ ਕਿ ਜਾਣੋ ਸਾਉਣ ਦੀਆਂ ਕਾਲੀਆਂ ਘਟਾਂ ਡਰਾਉਣੀਆਂ ਚੜ੍ਹ ਕੇ ਆ ਗਈਆਂ ਨੇ ਤੇ ਇੱਕ ਵਾਰੀ ਸ਼ਕਲ ਦੇਖਦੇ ਨੇ ਅੱਧਾ ਰੂਸ਼ਕ ਹੋ ਜਾਣਾ ਵਿਆਹ ਕੀ ਪਾਣਾ ਕਰਦੇ ਅਚਾਨਕ ਹੀ ਕਲਕੀ ਅਵਤਾਰ ਦਾ ਉਸ ਦੇਵ ਮੰਦਰ ਦੇ ਚਾਹੇ ਖਾਨੇ ਭੋਰੇ ਦੇ ਵਿੱਚੋਂ ਇਸ ਪ੍ਰਕਾਰ ਪ੍ਰਗਟ ਹੋ ਕੇ ਬਾਹਰ
ਪਾਉਣਾ
ਤੇ ਇਸ ਪ੍ਰਕਾਰ ਕਾਲੇ ਰੰਗ ਦੇ ਬਾਣੇ ਚ ਉਤਾਰ ਦਾ ਬਾਣਾ ਜਿਹੜਾ ਤਾਈ ਤਾਲਾ ਬਾਣਾ ਹੈ ਇਸ ਪ੍ਰਕਾਰ ਦਾ ਬਾਣਾ ਤੇ ਉਹ ਕਲਕੀ ਅਵਤਾਰ ਦੇ ਹੱਥ ਵਿੱਚ
ਹੱਥ ਦੀ ਠੰਡਾ
ਲੋ ਭਾਈ ਹੁਣ ਅੱਜ ਪੜ੍ਹੇ ਲਿਖੇ ਬੈਠੇ ਹੋ ਮੈਂ ਤਾਂ ਸਕੂਲ ਦੀ ਵਿਦਿਆਰੀ ਬਹੁਤ ਹੀ ਪੜ੍ਹਿਆ ਹੋਇਆ ਹੱਥ ਪੂਣੀ ਤੱਕ ਜਿਹੜਾ ਇਹਨੂੰ ਹੱਥ ਕਹਿੰਦੇ ਨੇ ਇਹ ਲਗਭਗ ਡੇਢ ਫੁੱਟ ਤੇ ਹੁਣ ਫੁੱਟਾਂ ਦਾ ਅਰਦਾਸ ਤੁਸੀਂ ਗਿਣ ਲਓ ਵੀ 300 ਹੱਥ ਲੋਕ ਹੱਥ ਵਿੱਚ ਹੋਏਗਾ ਸੁਖਨਾ 450 ਫੁੱਟ ਬਣਦਾ 450 ਫੁੱਟ ਦਾ ਕੰਡਾ ਆ ਜਿਹੜੇ ਤੁਰੇ ਫਿਰਦੇ ਨੇ ਲਾਡੀ ਕੋਈ ਜੇ ਕੋਈ ਜੇ ਕਰੰਟ ਕੋਈ ਇਹਨਾਂ ਨੂੰ ਜੇ 450 ਫੁੱਟ ਦਾ ਖੰਡਾ ਮੋਢੇ ਤੇ ਰੱਖ ਦੇ ਮੇਰੇ ਨਾਲ 100 ਜਣੇ ਤੇ ਨਹੀਂ ਲੈ ਕੇ ਤੁਰਨਾ ਜੇ ਉਹ ਘਰ ਵਿੱਚ ਕਰਦੀ ਨੇ ਤੁਰ ਉਹਦੇ ਹੱਥ ਇਹ ਰੱਬੀ ਖੰਡਾ ਹੈ ਕਿਸੇ ਮਿਸਤਰੀ ਦਾ ਨਹੀਂ ਬਣਾਇਆ 450 ਫੁੱਟ ਦਾ ਖੰਡਾ ਬਣਦਾ ਹੈ ਕਿਉਂਕਿ 300 ਹੱਥ ਉਹ ਖੰਡਾ ਧੂਏ ਆ 300 ਹੱਥ ਜਾਣੇ ਇੱਕ ਹੱਥ ਡੇਢ ਫੁੱਟ ਦਾ 450 ਫੁੱਟ
ਲਾਜੀ ਭੌਰ ਕਲੀ ਸ਼ਾਲਾ
ਪਾਈਆਂ ਸੂਰਮਿਆਂ ਦੇ ਸਰੀਰ ਤੇ ਇਸ ਪ੍ਰਕਾਰ ਦੇ ਕਾਲੇ ਬਾਣੇ ਤੇ ਕਲਗੀ ਅਵਤਾਰ ਦੇ 300 ਹੱਥ ਦਾ ਖੰਡਾ ਧੂਇਆ ਹੋਇਆ ਤੇ ਘੋੜਾ ਇਸ ਤਰ੍ਹਾਂ ਫਿਰਦਾ ਤਾਂ ਚੰਗੀ ਛਾਲਾਂ ਪਾਈਆਂ ਤੇ ਘੋੜਾ ਇਸ ਤਰ੍ਹਾਂ ਫਿਰੇਗਾ ਛੇ ਛਾਲਾਂ ਮਾਰਦਾ
ਫਿਰਦਾ
ਗੋਲ ਚੱਕਰ ਬੰਨ ਕੇ ਲੜ ਰਹੇ ਹੋਣਗੇ ਕਿ ਸ਼ਿਵਜੀ ਦੇ ਜਿਹੜੇ ਭੰਗੀ ਤਰੰਗੀ ਭਾਵ ਤੇ ਬਣ ਆਰਤ ਹਨ ਤੇ ਉਹ ਦਾਇਰਾ ਬੰਨ ਕੇ ਨੱਚ ਰਹੇ ਹਨ ਤੇ ਇਸ ਪ੍ਰਕਾਰ ਹੋਏਗਾ
ਬੱਚੇ ਨਾਲ ਸੁਰੰਗੀ ਅਣੀਆਂ ਜੁੱਟੀਆਂ
ਸੁਰੰਗੀ ਨਾਲ ਬਦਲੇ ਹੋਣਗੇ ਤਿੱਖੀਆਂ ਅਣੀਆਂ ਆਪੋ ਵਿੱਚ ਯੋਧੇ ਜੁੱਟ ਪੈਣਗੇ
ਪਵੰਦੀ ਫੌਜਾਂ ਚੀਰ
ਪੈਰ ਘੋੜੇ ਸੱਤ ਜੀ ਚੜ੍ਹਦੇ ਜਵਾਨ ਚੀਰ ਦੇ ਤਲਵਾਰਾਂ ਧੂ ਕਰਕੇ ਉਹਨਾਂ ਦੇ ਵਿਚਲੀ ਪਾਰ ਲਗਾਉਂਦੇ ਫਿਰਦੇ ਹੋਣਗੇ
ਉੱਠੇ ਸ਼ੈਲ ਸ਼ਲੰਗੀਆਂ ਪਾਈਆਂ
ਉੱਠ ਕੇ ਛਾਲਾਂ ਪਾਈਆਂ ਹੋਣਗੀਆਂ ਉਹਨਾਂ ਦੇ ਜਦੋਂ ਤੇਜਾ
ਝੜਕਣਗੇ
ਨਾ ਝਾੜ ਝਾੜ ਕੇ ਤੇਗਾ ਇੱਕ ਦੇ ਵਧਣ ਗੀਆਂ ਇਹੋ ਸਾਹ ਸੁਣੀ ਉਹਨਾਂ ਚ ਅੱਗਾਂ ਆਦਿ ਨਿਕਲੀਆਂ ਤੇ ਕਾੜ ਕਾੜ ਦੀਆਂ ਆਵਾਜ਼ਾਂ ਤੇ ਆਪਣੀਆਂ ਸਾਹ ਸੁਣੀ ਉਸ ਵੇਲੇ ਜੰਗ ਸ਼ੁਰੂ ਹੋ ਜਾਣਾ ਉਸ ਵੇਲੇ ਜੰਗ ਦਾ ਪ੍ਰਸੰਗ ਅੱਗੇ ਸਾਹ ਸੁਣੀ ਆਏਗਾ ਤੇ ਹੁਣ ਇਹ ਬਾਕੀ ਹੈ 3 ਮਿੰਟ ਬਾਕੀ ਰਹਿੰਦੇ ਨੇ ਤੇ ਬੇਨਤੀ ਦਾਸ ਕਰਦਾ ਇਹ ਸਰਕਾਰ ਨੇ ਜਿੰਨੇ ਅਵਤਾਰਾਂ ਦੇ ਪ੍ਰਸੰਗ ਲਿਖੇ ਜਦੋਂ ਕਿਸੇ ਦੇ ਯੁੱਧ ਦਾ ਪ੍ਰਸੰਗ ਆ ਗਿਆ ਨਾ ਫਿਰ ਉਹਨੂੰ ਇੰਨਾ ਵਧਾ ਦੇਣਾ ਕੱਲੀ ਕੱਲੀ ਆਵਾਜ਼ ਕੱਲਾ ਕੱਲਾ ਸ਼ਸਤਰ ਵਾਲੀ ਜਿਹੜੀ ਕਥਾ ਇਹਨੂੰ ਧਿਆਨ ਨਾਲ ਸੁਣੀ ਜਾਇਓ ਤੇ ਇਹਦੇ ਚ ਕੁਛ ਗੁਰਮੁਖ ਐਜ ਵੀ ਹੋਣਗੇ ਤੇ ਕੁਝ ਬੀਬੀਆਂ ਤੇ ਜਿਹਨਾਂ ਨੂੰ ਐ ਲੱਗੂ ਵੀ ਇਹ ਉੱਚੀ ਉਹੀ ਜੀ ਨਹੀਂ ਬਣਦੀ ਜਿਹੀ ਪਹਿਲਾਂ ਸੀ ਤੇ ਕੁਛ ਅਸੀਂ ਤੇ ਬਹੁਤ ਹੀ ਜ਼ਿਆਦਾ ਹੱਦ ਤੋਂ ਜ਼ਿਆਦਾ ਠੰਡ ਲੋੜਦੇ ਹਾਂ ਭਾਵੇਂ ਜੋੜਾਂ 'ਚ ਦਰਦ ਹੋਣ ਲੱਗ ਪਏ ਠੰਡ ਬਹੁਤ ਹੀ ਚੰਗੀ ਲੱਗਦੀ ਹੈ ਇਹਦੇ ਨਾਲ ਨਾਲ ਭਾਈ ਵੀਰ ਰਸ ਜਿਹੜਾ ਦਿੱਤਾ ਹੈ ਤੇ ਵੀਰ ਰਸ ਭੈ ਕੌਮ ਕੋ ਦੇਖ ਲੈਣਾ ਤਾਂ ਇਮਾਨ ਕਾਨ ਦੋਨੇ ਗੱਲਾਂ ਜ਼ਰੂਰੀ ਨੇ ਭਗਤੀ ਰਸ ਠੰਡਾ ਵੀਰ ਰਸ ਗਰਮ ਸਰੀਰ ਦੇ ਵਿੱਚ ਦੋ ਚੀਜ਼ਾਂ ਇੱਕ ਗਰਮੀ ਇੱਕ ਠੰਡ ਠੰਡ ਮੌਤ ਗਰਮੀ ਜੀਵਨ ਜਦੋਂ ਕੋਈ ਬੰਦਾ ਮਰਦਾ ਕਹਿੰਦਾ ਜੀ ਠੰਡਾ ਹੋ ਗਿਆ ਇਹਦਾ ਮਤਲਬ ਹੁਣ ਜਮਾ ਹੀ ਨਹੀਂ ਕਰਨ ਚੁੱਕਾ ਰਿਹਾ ਜਦੋਂ ਠੰਡ ਕਹਿੰਦੀ ਉਹ ਠੰਡਾ ਹੋ ਗਿਆ ਤੇ ਇਸ ਕਰਕੇ ਭਾਈ ਜੀਵਨ ਜਿਹੜੀ ਹੈ ਨਾ ਇਹ ਜਿਹੜੀ ਨਵ ਚੱਲਦੀ ਹੈ ਗਰਮੀ ਦੱਸਦੀ ਹੈ ਉਹਨਾਂ ਚ ਜੀਵਨ ਬਣਿਆ ਹੋਇਆ ਇਸ ਕਰਕੇ ਜੀਣੇ ਦੇ ਲਈ ਦੋਨੇ ਚੀਜ਼ਾਂ ਜ਼ਰੂਰੀ ਤੇ ਜੇ ਬਹੁਤੀ ਗਰਮੀ ਹੋਵੇ ਉਹਦੇ ਵਿੱਚ ਵੀ ਸਾਹ ਸੁਣੀ ਬਹੁਤੀ ਗਰਮੀ ਹਰ ਚੀਜ਼ ਨੂੰ ਖਰਾਬ ਕਰ ਦਿੰਦੀ ਠੰਡ ਤੋਂ ਖਰਾਬ ਹੋਣ ਤੋਂ ਬਚਾ ਕੇ ਰੱਖਦੀ ਹੈ ਫਰਿੱਜਾਂ ਰਾਹੀਂ ਰੱਖੀਆਂ ਹੋਈਆਂ ਖਾਣ ਪੀਣ ਵਾਲੀਆਂ ਚੀਜ਼ਾਂ ਇਸੇ ਤਰ੍ਹਾਂ ਕੁਝ ਬਹੁਤ ਕੀਮਤੀ ਸਮਾਨ ਹੈ ਗੁਰੂ ਨਾਨਕ ਦਾ ਸਮਾਨ ਜਿਹੜਾ ਖਾਣ ਵਾਲਾ ਹੈ ਉਹ ਵੀ ਕੋਈ ਠੰਡੇ ਬ੍ਰਿਜਾਂ ਚ ਵੇਖਣ ਵਾਲਾ ਹੈ ਭਗਤੀ ਰਸਤਾ ਜ਼ਰੂਰੀ ਪ੍ਰਸੰਨ ਗੁਰੂ ਕਿਰਪਾ ਕਰੇ ਉਹਨਾਂ ਲੋਕਾਂ ਦੀ ਖਿਮਾ ਦੀ ਇੱਥੇ ਸਮਾਨ
ਉੱਠੇ ਸ਼ਲੰਗੀ ਸ਼ਾਲਾ ਪਾਈਆਂ ਝਾੜ ਚੜਾ ਪਚੜੰਗੀ ਤੇ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਹੇ ਪਾਰ ਬ੍ਰਹਮ ਅਵਨਾਸ਼ੀ ਅਵਨਾਸ਼ ਹੇ ਪੂਰਨ ਹੇ ਸਰਬ ਦੁਖ ਪੰਜਨ ਗੁਣ ਤਾਸ ਹੇ ਸੰਗੀ ਹੇ ਗ੍ਰੰਥਾ ਹੇ ਨਿਰਗੁਣ ਸਭ ਟੇਕ ਹੇ ਗੋਬਿੰਦ ਹੇ ਗੁਣ ਨਿਦਾਨ ਜਾਪੈ ਸਦਾ ਪਰ ਹਰ ਹਰਿ ਹੈ ਕਮੋਹਨ ਹਾਰ ਹੇ ਕੈ ਸਲਾ ਸੰਗ ਹੇ ਗਾਰਾਇਆ ਤਾਰ ਹੇ ਗਾਪੁਰ ਨੋ ਦਾਸ ਮੈਂ ਨਿਰਗੁਣ ਗੁਣ ਨਹੀਂ ਕੋਈ ਨਾਨਕ ਦੀ ਜੈ ਨਾਮ ਦਾ ਆਏ ਪ੍ਰਭ ਸਰਣਾਗਤੀ ਕਿਰਪਾ ਏਕ ਅਖਰ ਹਰ ਮਨ ਵਸਤ ਲੋਕ ਨਿਹਾਲ ਜਨਾਦ ਹੈ ਚੜੇ ਸੇ ਪਾਰ ਜੋ ਸਦਾ ਕਰ ਸੇ ਸੇਵ ਦੇ ਗੁਰਪਾਰ ਕਾਰਨ